ਵਾਹਿਗੁਰੂ ਜੀ ਸੂਹੀ ਮਹਲਾ ਪੰਜਵਾਂ ਓਮ ਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖਾਂ ਪ੍ਰਿਆ ਜਾਇ ਸੁਨਤ ਸੰਦੇਸ਼ਰੋ ਪ੍ਰਿਆ ਗ੍ਰਹ ਸੇਜ ਬਿਸ਼ਾਈ ਪ੍ਰਮ ਪ੍ਰਮ ਆਇਓ ਤਉ ਨਦਰ ਨਾ ਪਾਈ ਕਿਨ ਬਿਦ ਹੀਅਰੋ ਧੀਰ ਨਿਮਾਨੋ ਮਿਲ ਸਾਜਨ ਹੋ ਤੁਜ ਕੁਰਬਾਨੋ ਕਿਨ ਬਿਦ ਹੀਅਰੋ ਧੀਰ ਨਿਮਾਨੋ ਮਿਲ ਸਾਜਨ ਹੋ ਤੁਜ ਕੁਰਬਾਨੋ ਰਹਾਓ ਏਕਾ ਸੇਜ ਬਿਸ਼ੀ ਧਨ ਕੰਤਾ ਧਨ ਸੂਤੀ ਫਿਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਫਿਰ ਬੋਲੰਤਾ ਭਈ ਨਿਰਾਸੀ ਬਹੁਤ ਦਿਨ ਲਾਗੇ ਦੇਸ਼ ਦਿਸ਼ਾਂਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵਾਂ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲਹ ਸੁਭਾਗੇ ਭਇਓ ਕਿਰਪਾਲ ਸਤ ਸੰਗ ਮਿਲਾਇਆ ਬੂਜੀ ਤਪਤ ਘਰੈ ਫਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜਹ ਦੇਖਾਂ ਤਹ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜਹ ਦੇਖਾਂ ਤਹ ਫਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਜਗਤ ਜੋਤ ਸਤਿਗੁਰੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰ ਸੰਗਤ ਜੀਓ ਅੱਜ ਅੰਮ੍ਰਿਤ ਵੇਲੇ ਦਾ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਪਾਵਨ ਮੁਖਵਾਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 737 ਤੇ ਅੰਕਿਤ ਹੈ ਪੇਜ ਨੰਬਰ 737 ਸ਼ਬਦ ਦਾ ਸਰਲੇਖ ਹੈ ਸੂਹੀ ਮਹਲਾ ਪੰਜਵਾਂ ਸੂਹੀ ਰਾਗ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ ਇਸ ਸ਼ਬਦ ਦੀ ਪਹਿਲੀ ਪੰਕਤੀ ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਸ਼ਬਦ ਦੇ ਵਿੱਚ ਆਪ ਜੀ ਨੇ ਧਿਆਨ ਨਾਲ ਸਰਵਣ ਕੀਤਾ ਹੋਵੇਗਾ ਦੋ ਰਹਾਉ ਪਦੇ ਨੇ ਕਿਸੇ ਵੀ ਮਾਰਗ ਤੇ ਤੁਰਨਾ ਹੋਵੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਹੈ ਤੇ ਇੱਕ ਹੁੰਦਾ ਡੈਸਟੀਨੇਸ਼ਨ ਇੱਕ ਤੇ ਉਹ ਨੇ ਜਿਹੜੇ ਪੁੱਛਦੇ ਤੇ ਹਨ ਪਰ ਤੁਰਦੇ ਨਹੀਂ ਹੈ ਭਾਈ ਗੁਰਦਾਸ ਜੀ ਹੋਰਾਂ ਲਿਖਿਆ ਪੁੱਛਕ ਹੈ ਪਥਿਕ ਤੇ ਧਰੈ ਨਾ ਮਾਰਗ ਪਗ ਪ੍ਰੀਤਮ ਕੈ ਦੇਸ ਕੈਸੇ ਬਾਤਨ ਸਜਾਈਏ ਇੱਕ ਉਹ ਨੇ ਜਿਹੜੇ ਪੁੱਛਦੇ ਨੇ ਤੁਰਤੇ ਪੈਂਦੇ ਨੇ ਅੱਧ ਵਿਚਾਲੇ ਅਟਕੇ ਰਹਿੰਦੇ ਨੇ ਇਸ ਸ਼ਬਦ ਦੇ ਅੰਦਰ ਪਹਿਲੇ ਰਹਾਉ ਦੇ ਵਿੱਚ ਉਹ ਅਵਸਥਾ ਹੈ ਕਿ ਵਾਹਿਗੁਰੂ ਦੇ ਮਾਰਗ ਤੇ ਤੁਰਤੇ ਪਏ ਹਾਂ ਪਰ ਜਦੋਂ ਆਪਣੇ ਜੀਵਨ ਅੰਦਰ ਝਾਤੀ ਮਾਰਦੇ ਹਾਂ ਹਾਲੇ ਕੋਈ ਬਹੁਤੀ ਤਰੱਕੀ ਨਹੀਂ ਹੋਈ अंदरों इंज लगता है कि वो बात नहीं हले बनी कि सानू हर वेले वाहिगुरु की याद बनी रवे, हर वेले ए एहसास रवे कि वाहिगुरु जी मेरे अंदर ने, हले वो अवस्था मिली नहीं है पहले रहा उपदे विच ते दूसरे विच है जदो प्राप्ति हो गई है। आओ करिए दर्शन। ओम क्यो हियो मिलन प्रभ ताई, हर सत्संगी दी पहली अवस्था यही है। कोई मनुख किसी भी धर्म नाल जुड़िया हुआ है, किसी भी धार्मिक स्थान ते जा रहा है, ता ओदी पहली अवस्था यही हुंदी है कि ओदा मन वाहिगुरु दीयां गल्लां सुन के, वाहिगुरु जी बारे सुन के झूमदा है, प्यार विच आ जांदा है, मस्ती विच आ जांदा है। उम क्यों? उम क्यों हुंदा है कि मन प्यार दे विच नच उठिया है, प्यार दे विच उछाला आ गया। जिन्हें भी सत्संगी ने जदों ओ पावन बाणी पढ़दे ने, बाणी पढ़दे आ मन झूमदा है, एक अनोखी जी मस्ती आउंदी है। साचे है जिन्हां नूं बाणी दा रस, बाणी दी मस्ती नहीं आई, ओ बाणी पढ़दे भी नहीं है। बाणी पढ़न ओही तुरेगा जिस नूं इस दा आनंद आउंदा है, जिस नूं इस दा स्वाद आउंदा है। फिर जेड़ी बाणी आप मुख दे नाल पढ़ी होवे, जदों उन्हां शब्दां दा कीर्तन हो रहा होवे, ते फिर कीर्तन दा भी स्वाद आ जांदा है, आनंद आ जांदा है। जिन्हां ने कदी बाणी नहीं पढ़ी, वह कीर्तन विच बैठदे ने, उन्हां नूं स्वाद नहीं आउंदा, उन्हां दा ध्यान किते होर हुंदा है, इधर उधर मन भटकदा रहिंदा है। क्यों? क्योंकि संगत विच ते बैठ गए ने, गुरु दे कोल ते आ गए ने, हले मस्ती नहीं आई, हले मन भिजिया नहीं। क्यों नहीं भिजिया? क्योंकि गुरबाणी नाल हले जुड़िया नहीं। फिर अगला पड़ा है जदों बाणी दी विचार सुनदे हां, फिर विचार चंगी लगदी है। जदों असीं शब्द वरतदे हां, अज मैं नितनेम कर रहा सी, बड़ा आनंद आया। असीं शब्द वरतदे हां, अज मैं बाणी दा पाठ कर रहा सी जां सुन रहा सी, बड़ा आनंद आया। अज कथा सुनी जां कथा करदे हां, बड़ा एक आनंद बनिया। समझ लो ये जिहड़ा हिरदा है साडा, मन है, ये उमक्यो ही हो, इहदे अंदर एक प्रेम का उछाला आ गया, प्रेम का उमाहड़ा आ गया। ये भी सच है कि कीर्तन का स्वाद उन्हां नूं ही आउंदा है जिन्हां नूं कीर्तन विच वरते हुए जिहड़े शब्द ने उहदी थोड़ी बहुत समझ आउण लग जांदी है, उस वेले आनंद बनदा है। ते जितनी क समझ आउंदी है, बंदा उस नूं ऑब्जर्व करके उहदे अंदर थॉट प्रोसेस शुरू हो जांदा है। ते पहली समझ ए पैंदी है कि गुरबाणी अंदर वाहिगुरु जी बारे गल्लां कीतियां गईयां ने, वाहिगुरु जी दे गुणां बारे गल्लां कीतियां गईयां ने। ते सुन सुन नाम तुम्हारा प्रीतम प्रभ देखण का चाओ, ए हर सत्संगी दी फर्स्ट स्टेज है कि ओ वाहिगुरु नूं मिलना चाहुंदा है। ओ चाहुंदा है कि हर वेले मेरे अंदर वाहिगुरु दा प्यार बनिया रवे, हर वेले वाहिगुरु दी याद बनी रवे, एक एहसास बनिया रवे वाहिगुरु जी मेरे अंदर ने, हर थां ते वाहिगुरु ने, इस मस्ती विच जीवन जीवां। पर प्रैक्टिकल लाइफ दे विच एक कौड़ी सच्चाई है कि बंदा धार्मिक स्थान ते सत्संगत दे विचों ते ए चाओ लेके जांदा है, ज्यों ही घर पहुंचदा है कदी इधरली कोई खबर सुनी है ते कदी इधरली खबर सुनी है, कदी कोई समस्या जिंदगी च आ गई है, कदी कोई किसी तरह का दुख आ गया है, कदी कोई रुकावट आ गई है, ये मन जेड़ा है अशांत हो जांदा है, मन भटकदा है। जदों मन भटकदा है, सच जाणियो बंदा इस भटकना तो, इस तपत तो बचना चाहुंदा है। जदों कोई दुख आउंदा है, दुख साडे हिरदे नूं तपाउंदा है, ते बंदा उस तपदी हुई अवस्था विच नहीं रहना चाहुंदा, बंदा चाहुंदा है कि मेरे हिरदे नूं शांति मिले। एक नी दो नी जिंदगी विच अनगिनत किस्म दियां समस्यावां ने जेड़ियां साडे हिरदे नूं शांत होए हिरदे नूं तपन ला दिंदियां ने। जीओ तपत है बारो बार, तप तप खपै बहुत बेकार, ते तपिया होया हिरदा सगों बेकारां दे विचारां विच जांदा है। तपे हुए हिरदे विचों ही क्रोध दे विचार निकलदे ने, तपे हुए हिरदे विचों ही हौमै दे विचार निकलदे ने, तपे हुए हिरदे विचों ही लोभ दे विचार निकलदे ने। जितने बेकारां दे विचार ने तपे हुए हिरदे चो निकलदे ने, ते बंदा नहीं चाहुंदा कि मेरा हिरदा तपिया रहे। दुख आउंदा है, हर एक दी जिंदगी चाहुंदा है, कोई नहीं चाहुंदा कि मैं सारी जिंदगी दुखी रहां। वो यतन करदा है, एक ते ओ यतन ने जिन्हां नूं कुछ नहीं पता, जिंदगी दी सोझी नहीं, ओ ते चाहुंदे ने उन्हां दी समझ इतनी क बनी है कि पैसा कमाईए पैसा आ जाएगा दुख दूर हो जाणगे। ओ ज्यों ज्यों पैसा कमाउंदे जांदे ने उन्हां दा एक दिन भुलेखा टुट जांदा, पैसा कमाउंदियां कमाउंदियां खर्चे वधाए ने ते अपनी जिंदगी नूं उलझाया और कुछ भी नहीं। ओ तपदा होया हिरदा शांत ना कर सकिया ए पैसा। फिर सोझी पई मेरे कोले हर तरह दी फैसिलिटी होवे, मेरे कोले हर तरह दी लग्जरी होवे, ते शायद मेरा तपदा होया हिरदा ठर जाएगा। ते बंदे दी दौड़ लगदी है, मैं आ भी सुख सहूलत अपनी जिंदगी च लियावा, ते आ भी फैसिलिटी लग्जरी मेरी जिंदगी दे चार च फेरे होवे। ਕੱਖਾਂ ਕਾਨਿਆਂ ਦੀ ਕੁੱਲੀ ਤੋਂ ਚੱਲਿਆ ਹੋਇਆ ਮਨੁੱਖ ਅੱਜ ਦੇ ਵਧੀਆ ਫੈਸਿਲਿਟੀ ਲਗਜ਼ਰੀ ਵਾਲੇ ਮਹਿਲਾਂ ਵਿੱਚ ਪਹੁੰਚ ਗਿਆ। ਪੈਦਲ ਜੰਗਲਾਂ ਵਾਲੇ ਰਸਤਿਆਂ ਵਿੱਚੋਂ ਦੀ ਕੰਡਿਆਂ ਵਿੱਚੋਂ ਦੀ ਲੰਘਣ ਵਾਲਾ ਮਨੁੱਖ ਅੱਜ ਵਧੀਆ ਲਗਜ਼ਰੀ ਗੱਡੀਆਂ ਦੇ ਵਿੱਚ ਬੈਠ ਕੇ ਵਧੀਆ ਸੜਕਾਂ ਉੱਪਰ ਦੀ ਸਫ਼ਰ ਕਰਨ ਲੱਗ ਪਿਆ। ਜੇ ਹਿਰਦਾ ਉਸ ਵੇਲੇ ਤਪਦਾ ਸੀ ਤੇ ਸੱਚ ਜਾਣਿਓ ਠਰਿਆ ਅੱਜ ਵੀ ਨਹੀਂ ਹੈ। जे उस वेले बंदा दुखी सी ते सुखी अज भी नहीं है। इहदा मतलब पैसा भी तपदे हुए हिरदे नूं शांत ना कर सकिया, प्रॉपर्टी भी तपदे हुए हिरदे नूं शांत ना कर सकी। तीसरा है पद प्रतिष्ठा। बंदा सोचदा है मेरे कोल चंगी पदवी होएगी, मेरे नौकर चाकर चार फेरे होणगे, मैनूं आप नहीं करना पवेगा, गड्डी मैं नहीं साफ करनी, ड्राइवर गड्डी साफ कीती कताई मेरे सामने रख देगा, मेरे सारे काम नौकर चाकर करनगे, ते शायद ए हिरदे नूं बड़ा आनंद आएगा, बड़ी खुशी होएगी। ए भी यतन करके बंदे ने देख ले, हद तपदा होया हिरदा फिर भी ना ठरिया। ना पद प्रतिष्ठा ना धन संपदा इहदे तपदे हुए हिरदे नूं ठार ना सके। सच इह है, कदी परख के देखना, टीन एज तक ते सोझी नहीं है, 13-14 साल दी उम्र तक ते सोझी नहीं है जिंदगी हुंदी की है। 14 साल दी उम्र नूं क्रॉस करके केवल सुपनियां दी दुनिया विच तुरदा है कि मैं एह पहुंचना है, मैं इंज बनांगा, मैं इस तरह बनांगा। ते जदों जवानी विच पहुंचदा है ना, ते जवानी विच सारा जोर अपनी जिंदगी दा लाउंदा है सुखी करन वास्ते। ते जद नूं बुढ़ेपे विच पैर रखदा है ना, 40-45 साल दी उम्र क्रॉस करदा है, तद नूं बंदा अपना रिसर्च करनी शुरू करदा है वी मैं खटिया की है ते मैं गवाया की है। ज्यों ज्यों फिर बुढ़ेपे वल नूं जांदा है ते फिर बंदे नूं पता लगदा है कि मैं जिहड़े सुपनियां विच जवानी च भजदा फिरदा सी, मेरी जिंदगी तपदे हुए हिरदे नूं कोई शांत नहीं हो सकिया। फिर ओनू इको ही आस रह जांदी है, इको ही उम्मीद रह जांदी है, जिहड़ी धार्मिक अस्थानां तों धार्मिक ग्रंथां तों धार्मिक उपदेशां तों ते सत्संगत विचों समझाई जांदी है, ओ है प्यारिया ए तपदे हुए हिरदे नूं वाहिगुरु दे नाम तों बिना कोई नहीं ठार सकेगा। वाहिगुरु जी तों बिना तेरे इस तपदे हुए भटकदे हुए मन नूं कोई शांत करन वाला नहीं है। ते बंदा फिर इस उम्र विच यतन करदा है। जे वाहिगुरु दी बख्शिश हो जावे, सोझी आ जावे, मापे होए जे मिल जान, परिवार दा कल्चर होए जा मिल जावे, ते जवानी विच भी तुर सकदा है, वड्डे भागा वाला है। ते जे कोई बचपन विच ही तुर पिया होवे, जिहनूं बचपन विच ही समझ आ गई होवे कि वाहिगुरु तों बिना कोई होर नहीं है जो तपदे हिरदे नूं शांत कर देवे,
ਉਹ ਤੇ ਦੋ ਹੀ ਹੋਏ ਨੇ ਤੇ ਉਹਨਾਂ ਦੀ ਐਗਜ਼ਾਮਪਲ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ ਭਗਤ ਤੇ ਹੋਰ ਵੀ ਹੋਏ ਸਨ ਧਰੂਵ ਤੇ ਪ੍ਰਹਿਲਾਦ ਇਸ ਲਈ ਕਹਿ ਦਿੱਤਾ ਕਿ ਇਹ ਜੇ ਇਸ ਮਾਰਗ ਤੇ ਤੁਰਨ ਵਾਲਾ ਕਿਤੇ ਬਚਪਨ ਤੋਂ ਤੁਰ ਪਵੇ ਤੇ ਉਹਦਾ ਆਨੰਦ ਹੀ ਵੱਖਰਾ ਆ ਖੋਵਾ ਸਾਰਿਆਂ ਨਾਲੋਂ ਅੱਗੇ ਜਾਏਗਾ ਸਾਡਾ ਬਚਪਨ ਤੇ ਲੰਘ ਗਿਆ ਭੋਲੇ ਪਾ ਅਸੀਂ ਤੇ ਬਹੁਤੀ ਲੰਘ ਹੀ ਰਹਿ ਗਈ ਥੋੜੀ ਪਰ ਜੋ ਸਾਡੇ ਘਰਾਂ ਵਿੱਚ ਬੱਚੇ ਨੇ ਤੋਰੇ ਜਾ ਸਕਦੇ ਨੇ ਇਸ ਮਾਰਗ ਤੇ ਬਹੁਤ ਜ਼ਰੂਰੀ ਹੈ ਜੇ ਮਾਪਿਆਂ ਨੂੰ ਇਸ ਗੱਲ ਦੀ ਸੋਝੀ ਆ ਜਾਵੇ ਕਿ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਵਾਹਿਗੁਰੂ ਦੇ ਗੁਣਾਂ ਤੋਂ ਬਿਨਾਂ ਵਾਹਿਗੁਰੂ ਦੇ ਸ਼ੁਕਰਾਨੇ ਤੋਂ ਬਿਨਾਂ ਇਸ ਤਪਦੇ ਹੋਏ ਹਿਰਦੇ ਨੂੰ ਕੋਈ ਨਹੀਂ ਠਾਰ ਸਕਦਾ ਵਾਹਿਗੁਰੂ ਜਦੋਂ ਇਹ ਸਮਝ ਪਈ ਕਿਸੇ ਵੀ ਉਮਰ ਵਿੱਚ ਸਮਝ ਪਈ ਉਹ ਤੁਰਿਆ ਯਤਨ ਕੀਤੇ ਅੱਜ ਆਪਾਂ ਇਹ ਵੀ ਦੇਖਣਾ ਹੈ ਕਿ ਇਸ ਪਾਵਨ ਮੁਖਵਾਕ ਵਿੱਚ ਜਿਹੜੀ ਅੰਦਰਲੀ ਸਟੇਜ ਸਾਡੀ ਅੰਦਰਲੀ ਸਥਿਤੀ ਦੱਸੀ ਅਸੀਂ ਕਿੱਥੇ ਜੇ ਖੜੇ ਹਾਂ ਆਹ ਪਹਿਲੀ ਸਟੇਜ ਹੈ ਖੋਜਤ ਚਰਿਓ ਦੇਖੋ ਪ੍ਰਿਆ ਜਾਈ ਯਤਨ ਕਰਦਾ ਹੈ ਮੈਂ ਯਤਨ ਕਰਾਂ ਮੈਨੂੰ ਵਾਹਿਗੁਰੂ ਦੇ ਦੀਦਾਰ ਹੋ ਜਾਣ ਬਾਣੀ ਪੜਨੀ ਯਤਨ ਹੈ ਕਥਾ ਕੀਰਤਨ ਸਤਸੰਗਤ ਧਾਰਮਿਕ ਗ੍ਰੰਥਾਂ ਦੇ ਪਾਠ ਇਹ ਜਿਤਨੇ ਵੀ ਧਰਮ ਦੇ ਕਰਮ ਨੇ ਇਹ ਐਫਰਟਸ ਨੇ ਇਹ ਵਾਹਿਗੁਰੂ ਦੇ ਦਰਸ਼ਨ ਕਰ ਲਈਏ ਪਰ ਹੋਇਆ ਕੀ ਸੁਨਤ ਸੰਦੇਸ਼ ਰੋ ਪ੍ਰਿਆ ਗ੍ਰਹਿ ਸੇਜ ਵਿਸ਼ਾਈ ਜਦੋਂ ਗੁਰੂ ਦੇ ਬਚਨ ਸੁਣੇ ਗੁਰੂ ਦੇ ਬਚਨਾਂ ਦੇ ਵਿੱਚ ਕੁਛ ਮੈਸੇਜ ਆਏ ਮੈਸੇਜ ਆਏ ਤੂੰ ਅਰਦਾਸ ਕਰ ਵਾਹਿਗੁਰੂ ਤੇਰੀ ਅਰਦਾਸ ਸੁਣੇਗਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇੱਥੇ ਮੈਂ ਬੇਨਤੀ ਕਰਾਂ ਜਿਹੜਾ ਹਾਲੇ ਦੁਨੀਆਂ ਦੀਆਂ ਮੰਗਾਂ ਲਈ ਅਰਦਾਸਾਂ ਤੇ ਖੜਾ ਹੈ ਨਾ ਉਹ ਤੇ ਹਾਲੇ ਸਟੇਜ ਤੋਂ ਬਹੁਤ ਪਿੱਛੇ ਹੈ ਉਹਦੀ ਹਾਲੇ ਸਟਾਰਟਿੰਗ ਪੁਆਇੰਟ ਹੀ ਨਹੀਂ ਸ਼ੁਰੂ ਹੋਇਆ ਅੱਜ ਦੇ ਮੁੱਖ ਵਾਕ ਵਿੱਚ ਸਟਾਰਟਿੰਗ ਪੁਆਇੰਟ ਦੀ ਗੱਲ ਕੀਤੀ ਹੈ ਜਿਹੜਾ ਅਰਦਾਸ ਕਰਦਾ ਇਸ ਲਈ ਹੇ ਵਾਹਿਗੁਰੂ ਜੀ ਤੁਸੀਂ ਮੇਰੇ ਅੰਦਰ ਤੋਂ ਹੋ ਮੈਨੂੰ ਇਹ ਤੇ ਵਿਸ਼ਵਾਸ ਹੈ ਤੁਸੀਂ ਮੇਰੇ ਅੰਦਰ ਹੋ ਪਰ ਮੈਨੂੰ ਇਹ ਅਹਿਸਾਸ ਬਣਿਆ ਨਹੀਂ ਰਹਿੰਦਾ ਆਖੋ ਵਾਹਿਗੁਰੂ ਵਿਸ਼ਵਾਸ ਹੈ ਅਹਿਸਾਸ ਨਹੀਂ ਹੈ ਫੀਲਿੰਗ ਨਹੀਂ ਬਣ ਪਾ ਰਹੀ ਜੇ ਬਣਦੀ ਵੀ ਹੈ ਛੋਟੀ ਜਿਹੀ ਸੋਚ ਅੰਦਰ ਪੈਦਾ ਹੁੰਦੀ ਹੈ ਸੋਚ ਵਿੱਚ ਗੁਆਚ ਕੇ ਭੁੱਲ ਜਾਂਦਾ ਹੈ ਕੋਈ ਖਿਆਲ ਪੈਦਾ ਹੋਇਆ ਉਧਰ ਨੂੰ ਤੁਰ ਪਿਆ ਕੋਈ ਸਮੱਸਿਆ ਆਈ ਹੈ ਉਧਰ ਨੂੰ ਤੁਰ ਪਿਆ ਯਤਨ ਕਰ ਰਿਹਾ ਹੁਣ ਜਦੋਂ ਸੁਣਿਆ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਸੰਦੇਸ਼ਾ ਸੁਣਿਆ ਅਰਦਾਸ ਬਿਰਥੀ ਨਹੀਂ ਜਾਂਦੀ ਤੇ ਅਰਦਾਸ ਕਰਨ ਦੇ ਯਤਨ ਕੀਤੇ ਬੜੇ ਵਾਰੀ ਅਰਦਾਸ ਕੀਤੀ ਵਾਹਿਗੁਰੂ ਜੀ ਜੇ ਭਾਈ ਕਨਈਆ ਜੀ ਨੂੰ ਹਰ ਇੱਕ ਵਿੱਚੋਂ ਗੁਰੂ ਦੇ ਦਰਸ਼ਨ ਹੋ ਸਕਦੇ ਨੇ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰੋ ਜਦੋਂ ਸੁਣੇ ਭਗਤ ਨਾਮਦੇਵ ਜੀ ਦੇ ਬਚਨ ਮੋਕੋ ਤਾਰ ਲੇ ਰਾਮਾ ਤਾਰ ਲੇ ਤੇ ਉਸ ਵਿੱਚ ਜਦੋਂ ਕਿਹਾ ਗਿਆ ਵਾਹਿਗੁਰੂ ਜੀ ਮੈਂ ਅਣਜਾਣ ਹਾਂ ਮੇਰੇ ਅੰਦਰ ਬੇਕਾਰਾਂ ਦੀਆਂ ਲਹਿਰਾਂ ਉੱਠਦੀਆਂ ਨੇ ਉਹਨਾਂ ਲਹਿਰਾਂ ਵਿੱਚ ਮਨ ਡੁੱਬ ਜਾਂਦਾ ਵਾਹਿਗੁਰੂ ਜੀ ਮੈਨੂੰ ਬਚਾ ਲਓ ਆਪਣੀ ਬਾਂਹ ਦੇ ਵਾਹਿਗੁਰੂ ਜੀ ਆਪਣੇ ਗਿਆਨ ਰੂਪੀ ਬਾਂਹ ਮੈਨੂੰ ਦੇ ਦਿਓ ਮੈਨੂੰ ਸੋਝੀ ਆ ਜਾਵੇ ਇਹ ਸੰਦੇਸ਼ ਨੇ ਵਾਹਿਗੁਰੂ ਦੇ ਜਦੋਂ ਜਪਜੀ ਸਾਹਿਬ ਜੀ ਦੀ ਛੇਵੀਂ ਤੇ ਸੱਤਵੀਂ ਪੌੜੀ ਤੇ ਗਿਆ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਾਨੂੰ ਵਿਸ਼ਵਾਸ ਤੇ ਹੈ ਵਾਹਿਗੁਰੂ ਹਰ ਥਾਂ ਤੇ ਹੈ ਪਰ ਮਨ ਦਾ ਇੱਕ ਹਿੱਸਾ ਕਹਿੰਦਾ ਪਤਾ ਨਹੀਂ ਹੈ ਵੀ ਹੈ ਕਿ ਨਹੀਂ ਹੈ ਇਹਦਾ ਮਤਲਬ ਇਹਨੇ ਆਪਣੇ ਅੰਦਰ ਸੇਜ ਤੇ ਵਿਛਾ ਲਈ ਹੈ ਪ੍ਰਿਆ ਸੁਨਤ ਸੰਦੇਸ਼ਰੋ ਪ੍ਰਿਆ ਗ੍ਰਹਿ ਸੇਜ ਵਿਛਾਈ ਇੱਛਾ ਤੇ ਜਗਾ ਲਈ ਹੈ ਆਪਣੇ ਅੰਦਰ ਇਹਨੇ ਵਾਹਿਗੁਰੂ ਦੇ ਨਾਲ ਪਿਆਰ ਤੇ ਪਾ ਲਿਆ ਵਾਹਿਗੁਰੂ ਨਾਲ ਮਿਲਣ ਦੀ ਉਮੀਦ ਤੇ ਜਾਗ ਪਈ ਹੈ ਪਰ ਹੋਇਆ ਕਿ ਪ੍ਰਮ ਪ੍ਰਮ ਆਇਓ ਤਉ ਨਦਰ ਨਾ ਪਾਈ ਧਰਮ ਦੇ ਕਰਮ ਕੀਤੇ ਸੇਵਾ ਵੀ ਕੀਤੀ ਸੰਗਤ ਵੀ ਕੀਤੀ ਮਨ ਨੇ ਸਭ ਕੁਛ ਕੀਤਾ ਪਰ ਅੰਦਰਲੀ ਅਵਸਥਾ ਨਾ ਬਦਲੀ ਆਖੋ ਵਾਹਿਗੁਰੂ। ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ, ਮੈਂ ਕੱਲ ਬੇਨਤੀ ਕੀਤੀ ਸੀ, ਉਹ ਵੀ ਛੋਟੀ ਛੋਟੀ ਗੱਲ ਤੇ ਖਿੱਚਦਾ ਏ, ਤੇ ਜੋ ਇਸ ਪਾਸੇ ਤੁਰ ਪਿਆ ਉਹ ਵੀ ਖਿੱਚਦਾ, ਹਲੇ ਅੰਦਰੋਂ ਦੋਨੋਂ ਹੀ ਇੱਕੋ ਜਿਹੀ ਅਵਸਥਾ ਵਿੱਚ ਖੜੇ ਜੇ। ਉਹ ਵੀ ਕਦੀ ਕਦਾਈ ਨਫ਼ਰਤ ਦਾ ਸ਼ਿਕਾਰ ਹੋ ਕੇ ਰੱਬ ਦੇ ਬਣਾਏ ਬੰਦਿਆਂ ਤੋਂ ਟੁੱਟ ਜਾਂਦਾ ਤੇ ਇਹ ਵੀ ਟੁੱਟ ਜਾਂਦਾ ਹੈ। ਵਾਹਿਗੁਰੂ ਜੀ ਬੜੇ ਯਤਨ ਕੀਤੇ, ਅੰਦਰ ਗੱਲ ਨਹੀਂ ਬਣ ਰਹੀ। ਮੈਂ ਬੇਨਤੀ ਕਰਾਂ ਬਾਹਰੋਂ ਤੇ ਭਾਵੇਂ ਕਿਸੇ ਨੂੰ ਬਾਣੀ ਪੜਨ ਵਾਲੇ ਨੂੰ ਦੂਸਰਾ ਸਮਝੇ ਰੱਬ ਦੇ ਬਹੁਤ ਨੇੜੇ ਹੋਏਗਾ, ਪਰ ਉਹਨੂੰ ਆਪ ਨੂੰ ਪਤਾ ਹੁੰਦਾ ਕਿ ਮੈਂ ਰੱਬ ਦੇ ਕਿੰਨਾ ਕੁ ਨੇੜੇ ਆ ਤੇ ਕ੍ਰੋਧ ਦੇ ਕਿੰਨਾ ਕੁ ਨੇੜੇ ਆ। ਬੰਦੇ ਨੂੰ ਪਤਾ ਹੁੰਦਾ ਕਿ ਮੈਂ ਵਾਹਿਗੁਰੂ ਦੇ ਕਿਤਨਾ ਕੁ ਨੇੜੇ ਆ ਤੇ ਹਾਲੇ ਨਫ਼ਰਤ ਦੇ ਕਿਤਨਾ ਕੁ ਨੇੜੇ ਆ, ਤੇ ਕਿਤਨਾ ਕੁ ਹੰਕਾਰ ਵਗੈਰਾ ਨੂੰ ਮੈਂ ਜਿਉਂ ਰਿਹਾ। ਬੰਦੇ ਨੂੰ ਆਪ ਪਤਾ ਹੁੰਦਾ ਤੇ ਜਦੋਂ ਦੇਖਦਾ ਫਿਰ ਸਵਾਲ ਪੁੱਛਿਆ ਗਿਆ। ਪਹਿਲਾ ਪੈਰਾਗ੍ਰਾਫ ਇਹ ਸ਼ੁਰੂਆਤ ਹੈ, ਸਟਾਰਟਿੰਗ ਹੈ, ਡਿਪਾਰਚਰ ਗੇਟ ਵਿੱਚ ਐਂਟਰੈਂਸ ਹੋ ਰਹੀ ਹੈ। ਕਿਨ ਬਿਦ ਹੀਰੋ ਧੀਰੇ ਨਿਮਾਨੋ, ਹੇ ਵਾਹਿਗੁਰੂ ਜੀ ਕਿਹੜੇ ਤਰੀਕੇ ਦੇ ਨਾਲ ਮੇਰੇ ਹਿਰਦੇ ਵਿੱਚ ਇਹ ਅਹਿਸਾਸ ਵਿਸ਼ਵਾਸ ਜਾਗ ਸਕਦਾ ਹੈ, ਕਿਵੇਂ ਧੀਰਜ ਹੌਸਲਾ ਬਣ ਸਕੇ। ਮਿਲ ਸਾਜਨ ਹਾਂ ਤੁਝ ਕੁਰਬਾਨੋ ਰਹਾਓ, ਹੇ ਵਾਹਿਗੁਰੂ ਜੀ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ। ਜਦੋਂ ਤੁਹਾਡੀਆਂ ਮੈਂ ਬਾਤਾਂ ਸੁਣਦਾ ਹਾਂ, ਵਾਹਿਗੁਰੂ ਜੀ ਦੀਆਂ ਸ਼ਕਤੀਆਂ ਬਾਰੇ ਸੁਣਦਾ ਹਾਂ, ਇੱਥੇ ਮੈਂ ਇੱਕ ਬੇਨਤੀ ਕਰਾਂਗਾ। ਆਪਾਂ ਯਤਨ ਕਰੀਏ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਇੱਕ ਮੈਥਡ ਚੇਂਜ ਕਰੀਏ। ਆ ਪਿੱਛੇ ਤੋਂ ਜਿਹੜਾ ਮੈਥਡ ਚੱਲਿਆ ਆਇਆ ਨਾ, ਉਹ ਬਾਣੀ ਨੂੰ ਸਿੱਖਣ ਦਾ ਬਹੁਤਾ ਨਹੀਂ ਚੱਲਿਆ। ਬਹੁਤ ਪਿਆਰੇ ਨੇ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਰਹੇ ਨੇ, ਤੇ ਜੇ ਪੁੱਛ ਲਈਏ ਉਸ ਵਿੱਚ ਸਵਸਤਾਤ ਬਾਣੀ ਬਰਮਾਓ ਪੰਕਤੀ ਹੈ, ਉਹਦੇ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ, ਤੇ ਬਹੁਤਿਆਂ ਦਾ ਜਵਾਬ ਇੱਥੇ ਖੜਾ, ਮੈਂ ਤੇ ਕਦੀ ਧਿਆਨ ਹੀ ਨਹੀਂ ਦਿੱਤਾ। ਸੁਖਮਣੀ ਸਾਹਿਬ ਜੀ ਦਾ ਪਾਠ ਨਿਤ ਕਰਨ ਵਾਲੇ ਨੂੰ ਜੇ ਪੁੱਛਿਆ ਜਾਵੇ ਕਿ ਸੁਖਮਣੀ ਦੀਆਂ ਤਿੰਨ ਡੈਫੀਨੇਸ਼ਨ ਸੁਖਮਣੀ ਸਾਹਿਬ ਦੀ ਬਾਣੀ ਅੰਦਰ ਆਈਆਂ ਨੇ ਔਰ ਤਿੰਨੋ ਵਾਰੀ ਸੁਖਮਣੀ ਸ਼ਬਦ ਆਇਆ, ਉਹ ਤਿੰਨ ਡੈਫੀਨੇਸ਼ਨ ਕਿਹੜੀਆਂ ਨੇ, ਤੇ ਅੱਗੋਂ ਜਵਾਬ ਆਉਂਦਾ ਮੈਨੂੰ ਤੇ ਪਤਾ ਹੀ ਨਹੀਂ। ਇਹਦਾ ਮਤਲਬ ਹਾਲੇ ਪੜ੍ਹਨ ਦਾ ਪੜਾਅ ਪੂਰਾ ਕੀਤਾ, ਹਾਲੇ ਸਮਝਣ ਦਾ ਤੁਰਨਾ ਹੈ। ਕਿਸੇ ਹੱਦ ਤੱਕ ਪੁਰਾਤਨ ਬਜ਼ੁਰਗ ਅਨਪੜ੍ਹ ਸਨ, ਅਨਪੜ੍ਹ ਹੋਣ ਕਰਕੇ ਉਹਨਾਂ ਦਾ ਪੜ੍ਹਨਾ ਹੀ ਇੱਕ ਕੁਰਬਾਨੀ ਸੀ। ਜਿਹੜਾ ਅਨਪੜ੍ਹ ਹੈ ਉਹਦਾ ਸੁਣਨਾ ਵੀ ਬਹੁਤ ਵੱਡੀ ਕੁਰਬਾਨੀ ਹੈ, ਉਹਦਾ ਯਾਦ ਕਰਨਾ ਵੀ ਬਹੁਤ ਵੱਡੀ ਕੁਰਬਾਨੀ ਹੈ। ਧੰਨ ਨੇ ਉਹ ਮਾਵਾਂ ਜਿਹੜੀਆਂ ਬਿਲਕੁਲ ਕੋਰੀਆਂ ਅਨਪੜ੍ਹ ਸਨ ਪਰ ਆਸਾ ਜੀ ਦੀ ਵਾਰ ਸੁਣ ਸੁਣ ਕੇ ਯਾਦ ਕਰ ਲੈਂਦੀਆਂ ਸਨ, ਸੀਸ ਨਿਭਦਾ ਸੀਆਂ ਰੂਹਾਂ ਨੂੰ। ਪਰ ਅੱਜ ਦਾ ਨੌਜਵਾਨ, ਅੱਜ ਦਾ ਬੱਚਾ ਅਨਪੜ੍ਹ ਨਹੀਂ ਹੈ। ਉਹਨੇ ਆਪਣੇ ਮਾਪਿਆਂ ਦਾ ਕੁਝ ਪੈਸਾ ਸਕੂਲ ਵਿੱਚ ਖਰਚ ਕੀਤਾ ਜੇ, ਉਹਨੇ ਆਪਣੇ ਮਾਪਿਆਂ ਦੀ ਹੱਡ ਭੰਨਵੀਂ ਕਮਾਈ ਨੂੰ ਸਕੂਲ ਕਾਲਜ ਦੀਆਂ ਫੀਸਾਂ ਦੇ ਵਿੱਚ ਦਿੱਤਾ ਏ। ਕਦੀ ਬੱਚਾ ਜੋੜ ਕੇ ਦੇਖੇ ਕਿ ਮੇਰੇ ਤੇ 18 ਸਾਲਾਂ ਵਿੱਚ ਮੇਰੇ ਮਾਪਿਆਂ ਨੇ ਕਿਤਨਾ ਪੈਸਾ ਖਰਚ ਕੀਤਾ ਏ। ਬੇਟਾ ਤੇਰੇ ਮਾਪਿਆਂ ਨੇ ਕਦੀ ਚੰਗਾ ਕੱਪੜਾ ਪਾ ਕੇ ਨਹੀਂ ਦੇਖਿਆ, ਸੱਚ ਇਹ ਹਰ ਇੱਕ ਦੇ ਬਜ਼ੁਰਗ ਕੁਰਬਾਨੀ ਕਰਦੇ ਜੇ। ਬੱਚੇ ਭਾਵੇਂ ਫੈਸ਼ਨ ਪ੍ਰਸਤੀ ਵਿੱਚ ਜਿਉਣ, ਦਾਦਾ ਦਾਦੀ ਨੇ ਸਾਦਗੀ ਹੰਢਾਈ ਹੁੰਦੀ ਹੈ ਤਾਂ ਬੱਚਿਆਂ ਨੂੰ ਕਿਤੇ ਸੁੱਖ ਮਿਲਦਾ ਜੇ। ਬੇਟਾ ਤੇਰੇ ਤੇ ਤੇਰੇ ਮਾਪਿਆਂ ਨੇ ਇਤਨਾ ਪੈਸਾ ਖਰਚ ਕਰਕੇ ਤੈਨੂੰ ਪੜ੍ਹਿਆ ਲਿਖਿਆ ਬਣਾ ਦਿੱਤਾ, ਤੂੰ ਇਸ ਪੜ੍ਹਾਈ ਨੂੰ ਗੁਰਬਾਣੀ ਦੇ ਲਈ ਹਾਲੇ ਵਰਤਣ ਵਾਸਤੇ ਯਤਨ ਨਹੀਂ ਕੀਤਾ। ਜਦਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਸਿਖਾ ਰਹੇ ਨੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਇਹ ਐਜੂਕੇਸ਼ਨ ਹੈ ਹੀ ਅਸਲੀ ਵਿਚਾਰ ਕਰਨ ਵਾਸਤੇ ਕਿ ਜ਼ਿੰਦਗੀ ਅੰਦਰੋਂ ਸੁਖੀ ਕਿਵੇਂ ਹੋਵੇ। ਹੁਣ ਅੰਦਰ ਇੱਕ ਸਵਾਲ ਪੈਦਾ ਹੋਇਆ ਹੈ, ਜੇ ਅਸੀਂ ਆਪ ਬਾਣੀ ਨੂੰ ਵਿਚਾਰਨ ਤੁਰ ਪਈਏ, ਸਬਜੈਕਟ ਕੋਈ ਵੀ ਔਖਾ ਨਹੀਂ ਹੁੰਦਾ, ਉਹਦੇ ਲਈ ਕੰਟੀਨਿਊ ਪ੍ਰੋਸੈਸ ਚਾਹੀਦਾ ਹੈ। ਬਹੁਤ ਅਨਪੜ੍ਹ ਬੰਦੇ ਇੰਗਲਿਸ਼ ਬੋਲਣੀ ਸਿੱਖ ਗਏ, ਇੰਗਲਿਸ਼ ਸੁਣ ਸੁਣ ਕੇ ਸਮਝਣੀ ਸਿੱਖ ਗਏ। ਤੁਹਾਨੂੰ ਇਸੇ ਕੈਨੇਡਾ ਅਮਰੀਕਾ ਵਿੱਚ ਬਹੁਤ ਐਸੇ ਮਿਲ ਜਾਣਗੇ, ਜਦੋਂ ਪੰਜਾਬ ਵਿੱਚ ਸਨ ਤਾਂ ਉਹਨਾਂ ਨੂੰ ਇੰਗਲਿਸ਼ ਨਾ ਬੋਲਣੀ ਆਉਂਦੀ ਸੀ ਨਾ ਸੁਣਨੀ ਆਉਂਦੀ ਸੀ, ਇੱਥੇ ਆ ਕੇ ਸਿੱਖ ਗਏ। ਬਸ ਇਤਨੀ ਕੁ ਗੱਲ ਆਪਣੇ ਅੰਦਰ ਬਸਾ ਲੈਣੀ, ਜੇ ਗੋਰਿਆਂ ਦੀ ਬੋਲੀ ਸਿੱਖ ਗਏ ਤੇ ਗੁਰੂ ਦੀ ਵੀ ਸਿੱਖੀ ਜਾ ਸਕਦੀ ਹੈ, ਦੋਨਾਂ ਚ ਅੱਖਰ ਦੋਨੋਂ ਹੀ ਨੇ ਗੱਗਾ ਤੇ ਰਾਰਾ। ਜਦੋਂ ਅਸੀਂ ਗੋਰਾ ਸ਼ਬਦ ਵਰਤਦੇ ਉੱਥੇ ਵੀ ਗੱਗਾ ਤੇ ਰਾਰਾ, ਉਹ ਉਹਨਾਂ ਦੀ ਬੋਲੀ ਹੈ ਇੰਗਲਿਸ਼, ਇੱਧਰ ਵੀ ਗੱਗਾ ਤੇ ਰਾਰਾ ਗੁਰੂ ਤੇ ਗੁਰੂ ਦੀ ਬੋਲੀ ਹੈ ਬਾਣੀ। ਜੇ ਇੰਗਲਿਸ਼ ਸਿੱਖੀ ਜਾ ਸਕਦੀ ਹੈ ਤੇ ਗੁਰਬਾਣੀ ਵੀ ਸਿੱਖੀ ਜਾ ਸਕਦੀ ਹੈ। ਜੇ ਬਚਪਨ ਤੋਂ ਬੱਚਿਆਂ ਨੂੰ ਗੁਰਬਾਣੀ ਦੇ ਅਰਥ ਸਿਖਾਉਣ ਲਾ ਦਈਏ ਤੇ ਬਹੁਤ ਵੱਡੀ ਬਖਸ਼ਿਸ਼ ਦੀ ਨਿਸ਼ਾਨੀ ਹੈ, ਕਿਉਂਕਿ ਅਰਥਾਂ ਵਿੱਚੋਂ ਗੁਰਬਾਣੀ ਦੇ ਸਿਧਾਂਤ ਸੁਣ ਸੁਣ ਕੇ ਸਮਝ ਪਵੇਗੀ ਮੇਰੇ ਵਾਹਿਗੁਰੂ ਜੀ ਬੜੇ ਮਹਾਨ ਨੇ। ਸੋਦਰ ਸਾਹਿਬ ਜੀ ਦਾ ਪਾਠ, ਰਹਿਰਾ ਸਾਹਿਬ ਜੀ ਦਾ ਪਾਠ ਅਗਰ ਥੋੜਾ ਜਿਹਾ ਵੀ ਧਿਆਨ ਨਾਲ ਪੜਿਆ ਜਾਵੇ ਤੇ ਸੋਦਰ ਟਾਈਟਲ ਦਾ ਜਦੋਂ ਦੂਸਰਾ ਸ਼ਬਦ ਆਉਂਦਾ ਹੈ ਤੇ ਉੱਥੇ ਇੱਕ ਚਾਉ ਜਾਗਦਾ, ਸੁਣ ਵੱਡਾ ਆਖਾ ਸਭ ਕੋਏ ਕੇਵਟ ਵੱਡਾ ਡੀਠਾ ਹੋਏ। ਜਦੋਂ ਉੱਥੇ ਪੜਿਆ ਜਾਂਦਾ ਵੱਡੇ ਮੇਰੇ ਸਾਹਿਬਾ ਜਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੇਤਾ ਕੇਵਟ ਚੀਰਾ, ਤੇ ਮਨ ਅੰਦਰ ਜ਼ਰੂਰ ਚਾਉ ਜਾਗੇਗਾ। ਜਦੋਂ ਵਾਹਿਗੁਰੂ ਦੇ ਗੁਣਾਂ ਬਾਰੇ ਪੜਾਂਗੇ ਤੇ ਗੁਰਬਾਣੀ ਦੀ ਪੰਕਤੀ ਹੈ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਦੇਖਣ ਕਾ ਚਾਹੋ। ਸਾਡੇ ਨਾਲ ਜ਼ਿੰਦਗੀ ਚ ਪ੍ਰੈਕਟੀਕਲ ਰੂਪ ਚ ਵਾਪਰਦਾ। ਧੀ ਵੱਡੀ ਹੁੰਦੀ ਹੈ, ਮਾਪਿਆਂ ਦੇ ਅੰਦਰ ਇੱਛਾ ਹੁੰਦੀ ਹੈ ਕਿ ਧੀ ਵਾਸਤੇ ਵਰ ਲੱਭਿਆ ਜਾਵੇ। ਵਰ ਦੇ ਅਰਥ ਨੇ ਕਿ ਕੋਈ ਇਸ ਸੰਸਾਰ ਵਿੱਚੋਂ ਇੱਕ ਲੜਕਾ ਜਿਹਨੂੰ ਅਸੀਂ ਜਵਾਈ ਬਣਾ ਲਈਏ ਤੇ ਆਪਣੀ ਧੀ ਉਹਨੂੰ ਸੌਂਪ ਦਈਏ। ਦੱਸਣ ਵਾਲੇ ਦੱਸਦੇ ਨੇ ਜੀ ਫਲਾਣੇ ਥਾਂ ਇੱਕ ਲੜਕਾ ਹੈ, ਉਹਦੇ ਮਾਪਿਆਂ ਬਾਰੇ ਦੱਸਦੇ ਨੇ, ਉਹਦੇ ਸਟੇਟਸ ਸਟੈਂਡਰਡ ਬਾਰੇ ਦੱਸਦੇ ਨੇ, ਉਹ ਬੱਚੇ ਦੀ ਸੁੰਦਰਤਾ ਬਾਰੇ ਦੱਸਦੇ ਨੇ, ਉਹਦੀ ਪੜ੍ਹਾਈ ਬਾਰੇ ਦੱਸਦੇ ਨੇ, ਜਿਉਂ ਜਿਉਂ ਉਹਦੇ ਗੁਣਾਂ ਬਾਰੇ ਦੱਸਿਆ ਜਾਂਦਾ ਹੈ, ਕਹਿੰਦੇ ਨੇ ਸਾਨੂੰ ਇੱਕ ਵਾਰੀ ਦਿਖਾ ਤੇ ਦਿਓ ਅੱਖ ਵਾਹਿਗੁਰੂ। ਦੇਖਣਾ ਹੈ ਸਾਡੀ ਪ੍ਰੈਕਟੀਕਲ ਲਾਈਫ ਚੱਲ ਰਿਹਾ, ਸਾਨੂੰ ਦਿਖਾ ਤੇ ਦਿਓ। ਉਧਰੋਂ ਲੜਕੇ ਵਾਲੇ ਦੇ ਬਾਪ ਮਾਂ ਬਾਪ ਸੋਚਦੇ ਨੇ ਕਿ ਆਖਿਰਕਾਰ ਲੜਕਾ ਵੱਡਾ ਹੋਏਗਾ ਸਾਡੇ ਘਰ ਨੂੰ ਆਏਗੀ ਅੱਖ ਵਾਹਿਗੁਰੂ। ਹਰ ਇੱਕ ਦੀ ਇੱਛਾ ਹੁੰਦੀ ਹੈ ਚੰਗੀ ਨੂੰ ਆਵੇ, ਉਹਨਾਂ ਨੂੰ ਦੱਸ ਪਾਈ ਜਾਂਦੀ ਹੈ। ਜੇ ਵਿਚੋਲਾ ਝੂਠ ਨਾ ਬੋਲੇ ਸੱਚ ਦੱਸਦਾ ਹੋਵੇ, ਉਹ ਮਾਪਿਆਂ ਦੇ ਗੁਣਾਂ ਬਾਰੇ, ਮਾਪਿਆਂ ਦੀ ਪ੍ਰੋਪਰਟੀ, ਮਾਪਿਆਂ ਦਾ ਸਟੇਟਸ, ਉਸ ਲੜਕੀ ਦੇ ਗੁਣ, ਲੜਕੀ ਦੀ ਸੁੰਦਰਤਾ, ਲੜਕੀ ਦੀ ਪੜ੍ਹਾਈ ਜਿਉਂ ਜਿਉਂ ਦੱਸਦਾ ਹੈ ਤੇ ਪਰਿਵਾਰ ਵਾਲਿਆਂ ਦੇ ਅੰਦਰ ਚਾਉ ਜਾਗਦਾ, ਦਿਖਾ ਤੇ ਦਿਓ। ਫਿਰ ਇੱਕ ਦਿਨ ਰੱਖਿਆ ਜਾਂਦਾ ਜਦ ਦੋਨੋਂ ਧਿਰਾਂ ਇੱਕ ਦੂਸਰੇ ਨੂੰ ਦਿਖਾਉਂਦੇ ਨੇ ਆਖੋ ਵਾਹਿਗੁਰੂ। ਜੇ ਧੀ ਦੇ ਲਈ ਵਰ ਲੱਭਣ ਵਾਸਤੇ ਦੇਖਣ ਦੀ ਇੱਛਾ ਜਾਗ ਸਕਦੀ ਹੈ, ਜੇ ਲੜਕੇ ਵਾਸਤੇ ਨੂੰਹ ਦੇਖਣ ਦੀ ਇੱਛਾ ਜਾਗ ਸਕਦੀ ਹੈ, ਤੇ ਗੁਰੂ ਤੋਂ ਵਾਹਿਗੁਰੂ ਬਾਰੇ ਸੁਣ ਕੇ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਕਿਉਂ ਨਹੀਂ ਜਾਗ ਸਕਦੀ? ਸੱਚ ਹੈ ਉੱਥੇ ਪਿਆਸ ਸੀ ਮੈਨੂੰ ਚੰਗੀ ਨੂੰਹ ਮਿਲੇ, ਉੱਥੇ ਮਨ ਅੰਦਰ ਹਿਰਦੇ ਚ ਪਿਆਸ ਸੀ ਸਾਨੂੰ ਚੰਗਾ ਜਵਾਈ ਮਿਲੇ, ਇੱਥੇ ਹਲੇ ਪਿਆਸ ਬਣਨ ਵਿੱਚ ਘਾਟ ਹੈ ਕਿ ਮੈਨੂੰ ਮੇਰੇ ਵਾਹਿਗੁਰੂ ਦੀ ਗਲਵਕੜੀ ਮਿਲ ਜਾਵੇ, ਵਾਹਿਗੁਰੂ ਦਾ ਪਿਆਰ ਮਿਲ ਜਾਵੇ। ਮਿਲ ਸਾਜਨ ਹੁਣ ਤੁਝ ਕੁਰਬਾਨੋ, ਹੇ ਵਾਹਿਗੁਰੂ ਜੀ ਮੈਂ ਤੇਰੇ ਤੋਂ ਕੁਰਬਾਨ ਜਾਣਾ। ਆ ਸੇਜ ਵਿਛ ਗਈ ਹੈ ਹਿਰਦੇ ਦੀ, ਇਹਨੂੰ ਕਹਿੰਦੇ ਨੇ ਹਿਰਦੇ ਦੀ ਸੇਜ ਵਿਛ ਜਾਣੀ, ਹਿਰਦੇ ਵਿੱਚ ਪਿਆਸ ਬਣ ਜਾਣੀ ਹੀ ਸੇਜ ਤਿਆਰ ਹੋ ਗਈ ਹੈ। ਪਰ ਹੋਇਆ ਕਿ ਸੱਚਾਈ ਉਲਟ ਹੈ ਆਖੋ ਵਾਹਿਗੁਰੂ, ਹਾਲੇ ਤੇ ਹਿਰਦੇ ਚ ਪਿਆਸ ਹੀ ਬਣੀ ਹੈ, ਐਵੇਂ ਜਜ਼ਬੇ ਜੇ ਬਣ ਗਏ ਨੇ, ਪਰ ਅੰਦਰਲਾ ਜੀਵਨ ਕਿੱਥੇ ਖੜਾ ਹੈ? ਏਕਾ ਸੇਜ ਬਿਸ਼ੀ ਧਨ ਕੰਤਾ, ਜਿੱਥੇ ਵਾਹਿਗੁਰੂ ਦੀ ਜੋਤ ਹੈ ਉੱਥੇ ਹੀ ਸਾਡੀ ਮੱਤ ਹੈ। ਇਸ ਮੱਤ ਦਾ ਤੇ ਵਾਹਿਗੁਰੂ ਦਾ ਮਿਲਾਪ ਹੋਣਾ, ਮਨ ਦਾ ਤੇ ਆਤਮਾ ਦਾ ਮਿਲਾਪ ਹੋਣਾ, ਪਰ ਦੋਨਾਂ ਦਾ ਸੁਭਾਅ ਨਹੀਂ ਮਿਲਦਾ ਆਖੋ ਵਾਹਿਗੁਰੂ। ਸੇਜ ਇੱਕੋ ਹੀ ਹੈ, ਧਨ ਸੂਤੀ ਫਿਰ ਸਦ ਜਾਗੰਤਾ, ਮਨ ਤੇ ਘੂਕ ਸੁੱਤਾ ਪਿਆ, ਇਹ ਜਿਨ੍ਹਾਂ ਸਵਾਦਾਂ ਨੂੰ ਅਸਲੀ ਸੱਚਾਈ ਮੰਨੀ ਬੈਠਾ ਉਹ ਸਾਰੇ ਸਵਾਦ ਇਹਦੀ ਜ਼ਿੰਦਗੀ ਚ ਦੁੱਖ ਬੀਜਣ ਵਾਲੇ ਨੇ, ਇਹਨੂੰ ਪਤਾ ਹੀ ਨਹੀਂ ਹੈ, ਸੋਝੀ ਨਹੀਂ ਹੈ ਇਹਨੂੰ, ਤੇ ਆਪਣੇ ਵਿਚਾਰਾਂ ਨਾਲ ਇਤਨਾ ਪਿਆਰ ਹੋ ਗਿਆ, ਇਤਨਾ ਪਿਆਰ ਹੋ ਗਿਆ, ਬੈਠਦਾ ਸਿਮਰਨ ਵਿੱਚ ਇੱਕ ਵਿਚਾਰ ਆਉਂਦਾ ਉਹਦੇ ਪਿੱਛੇ ਲੱਗ ਤੁਰ ਪੈਂਦਾ ਆਖੋ ਵਾਹਿਗੁਰੂ। ਰਜਨੀਸ਼ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ, ਉਹ ਕਹਿੰਦਾ ਜਬ ਆਪ ਬੰਦਗੀ ਮੇਂ ਬੈਠਤੇ ਹੋ, ਆਪਕੇ ਮਨ ਮੇਂ ਕੋਈ ਖਿਆਲ ਪੈਦਾ ਹੋਤਾ ਹੈ, ਉਸਕੇ ਪੀਛੇ ਮਤ ਜਾਓ, मैनू ये गल बड़ी चंगी लगी। सुत्ता होया मन अंदर उठी हुई एक थॉट दे पिछे भज जांदा है, कहिंदा है मैं रब नू मिलन बैठा है, उहदे पिछे भज जांदा है। नंबर दो, इस सुते हुए मन नू बैठदा है वाहिगुरु नू मिलन वास्ते, ये ते नींद दे स्वाद विच पिछे भज जांदा है, बैठदा है सिमरन विच ते गर्दन लटक जांदी है आखो वाहिगुरु। जे सुते हुए ने गर्दन लटकाउणी है ते बिस्तरे ते पै जा। मैं शेख शादी की पुस्तक पढ़ रहा सी, अज दुपहर वेले शेख शादी का एक विचार पढ़िया। वो कहन लगा एक फकीर ते उहदा बेटा जा रहे ने धार्मिक यात्रा ते, रस्ते च रुके ने, बाकी भी सारे जा रहे सन, वो भी सारे यात्री सन, वो भी थके हुए सी, ये भी थके हुए ने। इन्हें अपने कल्चर मुताबक अपने बेटे नूं उठाया, बेटा उठ सवेर दा टाइम है, बंदगी विच बैठी है। बंदगी च बैठे कहिंदे तुर पए। बेटा कहन लगा पिता जी ओ जिहड़े बाकी दे यात्री सन सारे सुते ही रहे, उठे ही नहीं। पिता कहन लगा बेटा इहो जी बंदगी तो ते बेहतर सी कि तू सुता ही रहिंदा, चंगा सी निंदा तो ते बच जांदा। आखो वाहिगुरु सच जाने हो, ये मन विचारां दे पिछे भजदा है, सोचां दे पिछे भजदा है, स्वादां दे पिछे भजदा है, पता नहीं कैसा उलझिया होया है। ते सतगुरु कहिंदे इस सुरत ने इस मत ने धन सूती फिर सद जागंता। सुत्ता होया मन, ए मत सुती पई है, सुती तो भाव अन अवेयर है, एदे अंदर कॉन्शियसनेस नहीं है। एक पासे पैसा दूसरे पासे सिखी, जेड़ी मत सुती हुई है वो पैसा नहीं छड़ सकती, सिखी छड़ जांदी है। खुवाहिरो सुत्ता अन अवेयर अनकॉन्शियसनेस। एक पासे गुरु दियां दित्तियां होईयां प्यारियां प्यारियां कीमती दातां, एक पासे दुनिया दा काचा धन कच्चियां दातां। हुणे भाई गुरमीत सिंह जी होरी बड़े प्यार विच बख्शिश है उन्हां ते, बड़े प्यार विच पढ़ रहे सन शब्द, उस विच आ रहा सी इस मन ने राज धन माल नूं अत नेहो लगायो। अत नेहो, उस वेले मेरे मन विच विचार आ रहा सी अत की होया, अत दा प्यार पाया होया, इन्ना ज्यादा प्यार पाया होया कि रब नूं छड्ड दिंदा है उन्हां चीजां नूं नहीं छड्डदा। खो वाहिगुरु रब नूं छड्ड दिंदा है, दुनिया दे स्वादां नूं नहीं छड्डदा, ये दुनिया दे झंझटां पिछे नितनेम छड्डदा है। नितनेम दे लई किते दुनिया दा एक अद झंझट नहीं कटाउंदा कि मैं एक अद चीज कटा लवां, क्योंकि विश्वास नहीं है। कहिंदा जी गृहस्थ मार्ग दी गड्डी चलेगी नहीं। मैं जो अखां नाल तकिया कि जेड़ा कहिंदा सी कि जे मैं नहीं करदा 15 घंटे काम ते परिवार चलदा नहीं, ते जदों 2 महीने हॉस्पिटल विच एडमिट रहा ते उदों भी ते चलदा रहा। खो वाहिगुरु सच जाने की पता है जिंदगी दा, कदों जिंदगी खड़ जावे कदों रुक जावे। बंदा कहिंदा जी मेरे कोले टाइम नहीं है नितनेम दा, ते भूआ दे लड़के दा ब्याह आउंदा ते फिर भी ते टाइम कढ़दे आ ना जाण वास्ते, किसी दे कोई मृत्यु हो जाती है उथे भी तो टाइम कढ़ दई आ। टाइम हुंदा नहीं है, टाइम कढ़ना पैंदा। जे बंदे कोले टाइम होवे ते 3 दिन पहले ही जाके बैठ जावे, शमशान घाट विच बहुत काम हो गया, वो सारे काम विच अधूरे छड़ के 4 जाड़े चुके ले जांदे ने, टाइम कित्थे निकलदा। गुरु रहमत करन, सुत्ता होया मन है, मत सुती हुई है, सौ क्यों गई है। अगली पंक्ति, पियो मदरो धन मतवंता, धन जागे जे फिर भुलंता। इन दुनिया दे स्वादां दा नशा चढ़ गया, मस्ती चढ़ गई है। एक पासे तेरे अपने विचार ने, कदी परख के देखना, एक पासे गुरु दे विचार ने। अपने विचारां दे विच ते कदी नींद नहीं आउंदी, ते गुरु दे विचारां विच नींद आउंदी जे। कदी तुसी देखिया कि कोई बंदा किसे नाल गल्लां कर रहा है ते गल्लां करदा करदा सौं गया होवे, ਕਦੀ ਨਹੀਂ। ਗੁਰੂ ਦੇ ਨਾਲ ਗੱਲਾਂ ਕਰਨੀਆਂ, ਗੁਰੂ ਦੀ ਬਾਣੀ ਪੜ੍ਹਨੀ ਹੈ, ਤੇ ਬਾਣੀ ਪੜ੍ਹਦਿਆਂ ਮਨ ਸੌਂਦਾ ਹੈ। ਕਿਉਂ? ਕਿਉਂਕਿ ਇਹਨੂੰ ਉਹਨਾਂ ਸਵਾਦਾਂ ਦੀ ਮਸਤੀ ਚੜੀ ਹੋਈ ਹੈ। ਜਿਸ ਦਿਨ ਇਹਨਾਂ ਸਵਾਦਾਂ ਦੀ ਮਸਤੀ ਚੜ ਗਈ ਤੇ ਉਸ ਦਿਨ ਇਧਰ ਵੀ ਨੀਂਦ ਨਹੀਂ ਆਏਗੀ। ਆਖੋ ਵਾਹਿਗੁਰੂ। ਇਹਨੇ ਦੁਰਮਤ ਦੀ ਮਦਰਾ ਪੀਤੀ ਹੋਈ ਹੈ। ਦੁਰਮਤ ਮਦ ਜੋ ਪੀਵਤੇ ਬਿਖਲੀ ਬਿਖਲੀ ਮਤ ਕਮਲੀ। ਜਦੋਂ ਖੋਟੀ ਮਤ ਦਾ ਨਸ਼ਾ ਚੜ ਜਾਵੇ ਨਾ, ਉਸ ਵੇਲੇ ਅੰਦਰ ਇਹਦੇ ਜਾਗ੍ਰਿਤੀ ਨਹੀਂ ਰਹਿੰਦੀ। ਇਹ ਜਾਗ ਸਕਦੀ ਹੈ ਸੁਰਤ ਮਤ ਧਨ ਜਾਗੈ ਜੇ ਫਿਰ ਬੁਲੰਤਾ। ਜੇ ਵਾਹਿਗੁਰੂ ਜੀ ਬੁਲਾ ਲੈਣ, ਬੁਲਾ ਲੈਣ ਦੇ ਅਰਥ ਨੇ ਵਾਹਿਗੁਰੂ ਜੀ ਵੱਲ ਖਿੱਚ ਪੈਦਾ ਹੋ ਜਾਵੇ। ਹੁੰਦੀ ਕਿਵੇਂ ਹੈ? ਜਦੋਂ ਇਹ ਧਰਮ ਦੇ ਕਰਮ ਤੇ ਕਰਦਾ ਗਿਆ, ਭਈ ਨਿਰਾਸੀ ਬਹੁਤ ਦਿਨ ਲਾਗੇ। ਜਦੋਂ ਪਤਾ ਲੱਗਿਆ ਗੁਰੂ ਦੀ ਬਾਣੀ ਸੁਣ ਕੇ, ਧਾਰਮਿਕ ਗ੍ਰੰਥਾਂ ਤੋਂ ਸੁਣ ਕੇ, ਉਪਦੇਸ਼ ਸੁਣ ਕੇ ਤੁਰਿਆ, ਬੜੇ ਯਤਨ ਕੀਤੇ, ਬਹੁਤ ਚਿਰ ਹੋ ਗਿਆ, ਅੰਦਰਲੀ ਅਵਸਥਾ ਉੱਥੇ ਖੜੀ ਰਹੀ, ਅੰਦਰੋਂ ਨਿਰਾਸ਼ ਹੋ ਗਿਆ। ਦੇਸ਼ ਦਿਸ਼ਾਂਤਰ ਮੈਂ ਸਗਲੇ ਝਾਗੇ, ਬੜੇ ਯਤਨ ਕੀਤੇ ਪਰ ਗੱਲ ਨਾ ਬਣੀ। ਪਰ ਅੰਦਰ ਇੱਕ ਵਿਸ਼ਵਾਸ ਬਣਿਆ ਰਿਹਾ, ਖਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ। ਹੁਣ ਹੋਇਆ ਕਿ ਜਿਤਨੀ ਦੇਰੀ ਹੁੰਦੀ ਗਈ ਉਤਨੀ ਪਿਆਸ ਵੱਧਦੀ ਗਈ। ਆਖੋ ਵਾਹਿਗੁਰੂ। ਇਹਨੂੰ ਕਹਿੰਦੇ ਨੇ ਬੈਰਾਗ, ਇਹਨੂੰ ਕਹਿੰਦੇ ਨੇ ਪੇਨ ਆਫ ਲਵ। ਮਿਲਣਾ ਚਾਹੁੰਦਾ ਸੀ ਵਾਹਿਗੁਰੂ ਜੀ ਨੂੰ, ਵਾਹਿਗੁਰੂ ਨੂੰ ਮਿਲਣ ਵਾਸਤੇ ਨਿਤਨੇਮ ਕੀਤੇ, ਬਾਣੀ ਪੜੀ ਇਸ ਲਈ ਜੀਵਨ ਬਦਲ ਜਾਵੇ, ਪਰ ਬਦਲਿਆ ਨਾ, ਪਿਆਸ ਹੋਰ ਵੱਧ ਗਈ। ਜਦੋਂ ਪਿਆਸ ਵਧੀ, ਹੋਏ ਕਿਰਪਾਲ ਪ੍ਰਭ ਮਿਲਹ ਸੁਭਾਗੇ। ਵਾਹਿਗੁਰੂ ਜੀ ਦਾ ਮਿਲਾਪ ਹੋ ਗਿਆ। ਹੋਇਆ ਕਿਵੇਂ? ਅਗਲੇ ਪਦੇ ਵਿੱਚ ਕਮਾਲ ਦੀ ਬਾਤ ਮੇਰੇ ਗੁਰੂ ਪਿਤਾ ਨੇ ਸਾਰੇ ਪਰਦੇ ਖੋਲੇ ਨੇ। ਭਇਓ ਕਿਰਪਾਲ ਸਤ ਸੰਗ ਮਿਲਾਇਆ। ਪਹਿਲਾਂ ਤੇ ਗੁਰੂ ਦਾ ਮਿਲਾਪ ਕਰਵਾ ਦਿੱਤਾ। ਗੁਰੂ ਦੇ ਮਿਲਾਪ ਦੇ ਅਰਥ ਨੇ ਗੁਰੂ ਦੇ ਦਰਸ਼ਨਾਂ ਦੀ ਭੁੱਖ ਜਾਗ ਪਵੇ, ਗੁਰੂ ਦੇ ਬਾਣੀ ਦੀ ਪਿਆਸ ਜਾਗ ਪਵੇ, ਬਾਣੀ ਦੇ ਕੀਰਤਨ ਦੀ ਪਿਆਸ ਜਾਗ ਪਵੇ, ਬਾਣੀ ਦੀ ਵਿਚਾਰ ਦੀ ਪਿਆਸ ਜਾਗ ਪਵੇ, ਗੁਰੂ ਤੋਂ ਨਿਤ ਸਿੱਖਣ ਦਾ ਚਾਓ ਜਾਗ ਪਵੇ। ਤੇ ਸਿੱਖਦਿਆਂ ਜਦੋਂ ਬਾਣੀ ਪੜ੍ਹੀ, ਕੀਰਤਨ ਸੁਣਿਆ, ਕਥਾ ਵਿਚਾਰੀ, ਤੇ ਇਸ ਬਾਣੀ ਦੇ ਅੰਦਰ ਸੱਚ ਦੀ ਗੱਲ ਕੀਤੀ ਗਈ। ਆਖੋ ਵਾਹਿਗੁਰੂ। ਸੱਚ ਦੀ ਸਮਝਾ ਦਿੱਤਾ ਗਿਆ, ਤੇਰੇ ਅੰਦਰ ਇੱਕ ਸਰੀਰ ਹੈ, ਤੇਰੇ ਕੋਲ ਇੱਕ ਜੋਤ ਹੈ ਆਤਮਾ, ਜੋਤ ਸੱਚ ਹੈ, ਸਰੀਰ ਝੂਠ ਹੈ, ਜੋਤ ਇੱਥੋਂ ਨਿਕਲ ਕੇ ਚਲੀ ਜਾਏਗੀ, ਸਰੀਰ ਇੱਥੇ ਸਰ ਜਾਏਗਾ। ਆਖੋ ਵਾਹਿਗੁਰੂ। ਇਹ ਜੋਤ ਆਈ ਸੀ ਤਾਂ ਹੀ ਸਰੀਰ ਬਣਿਆ ਸੀ। ਇਹ ਸਰੀਰਾ ਮੇਰਿਆ, ਹਰ ਤੁਮ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਇਹ ਜੋਤ ਸੱਚ ਹੈ, ਇਹ ਸੱਚ ਦੇ ਕੋਲ ਪੰਜ ਗੁਣ ਨੇ ਜਿਹਨੂੰ ਫਾਈਵ ਵਰਚੂ ਕਿਹਾ ਹੈ, ਤੇ ਇਹ ਮਨ ਸਰੀਰ ਦਾ ਹਿੱਸਾ ਬਣ ਗਿਆ, ਇਹਦੇ ਕੋਲੇ ਪੰਜ ਵਿਕਾਰ ਨੇ। ਤੇ ਜਦੋਂ ਫਿਰ ਇਹ ਗੱਲ ਸੁਣੀ, ਮੇਰੇ ਗੁਰੂ ਪਿਤਾ ਨੇ ਥਾਂ ਥਾਂ ਤੇ ਵਿਕਾਰਾਂ ਦੇ ਦੁੱਖਾਂ ਬਾਰੇ ਸਮਝਾ ਦਿੱਤਾ, ਇਥੋਂ ਤੱਕ ਚੋਟਾਂ ਮਾਰ ਦਿੱਤੀਆਂ। ਐ ਮਨਾ, ਜੇ ਤੇਰੇ ਅੰਦਰ ਕ੍ਰੋਧ ਦੀਆਂ ਆਦਤਾਂ ਪੈ ਗਈਆਂ, ਜੇ ਤੇਰਾ ਜੀਵਨ ਸ਼ਾਰਟ ਟੈਂਪਰ ਬਣ ਗਿਆ, ਤੇ ਮੈਂ ਦੁਨੀਆਂ ਨੂੰ ਕਹਾਂਗਾ ਜੇ ਉਹਨਾਂ ਪਾਸ ਦੁਆਸ ਨਾ ਭੇਟਿਓ ਜਿਨ ਅੰਤਰ ਕ੍ਰੋਧ ਚੰਡਾਲ, ਜਿਨ੍ਹਾਂ ਦੇ ਅੰਦਰ ਕ੍ਰੋਧ ਚੰਦਰਾ ਬੈਠਾ, ਛੋਟੀ ਛੋਟੀ ਗੱਲ ਤੇ ਖਿਜਣ ਦੀ ਆਦਤ ਪਈ ਹੈ, ਉਹਦੇ ਨੇੜੇ ਹੀ ਨਾ ਹੋਇਓ। ਅਖਵਾ ਕਿਹਦੇ ਨੇੜੇ? ਇਸ ਪੁਆਇੰਟ ਨੂੰ ਵੀ ਸਮਝਣਾ। ਮਾਂ ਰੱਬ ਨੇ ਦਿੱਤੀ ਹੈ, ਜੇ ਮਾਂ ਸ਼ੋਰਟ ਟੈਂਪਰ ਹੈ ਤੇ ਇਹਦਾ ਮਤਲਬ ਮਾਂ ਦੇ ਨੇੜੇ ਨਾ ਜਾਈਏ। ਨਹੀਂ, ਜਿਸ ਮਨ ਨੂੰ ਕ੍ਰੋਧ ਦੀ ਆਦਤ ਪਈ ਹੈ, ਹੁਣ ਇਸ ਮਨ ਦੇ ਨੇੜੇ ਨਾ ਜਾ, ਭਾਵ ਇਸ ਮਨ ਨੂੰ ਬਦਲ, ਬਦਲਣਾ ਹੈ। ਸੱਚ ਗੁਰੂ ਨੇ ਸਮਝਾ ਦਿੱਤਾ, ਝੂਠ ਹੈ ਕ੍ਰੋਧ, ਸੱਚ ਹੈ ਸਹਿਨਸ਼ੀਲਤਾ, ਝੂਠ ਹੈ ਹਉਮੈ, ਸੱਚ ਹੈ ਨਿਮਰਤਾ, ਝੂਠ ਹੈ ਬੇਕਾਰ, ਸੱਚ ਨੇ ਗੁਣ। ਤੇ ਫਿਰ ਇਹਨਾਂ ਗੁਣਾਂ ਦੇ ਲਈ ਯਤਨ ਕੀਤੇ, ਯਤਨ ਕੀਤੇ ਤੇ ਉਹਨਾਂ ਗੁਣਾਂ ਦਾ ਸ਼ੁਕਰਾਨਾ, ਵਾਹਿਗੁਰੂ ਦਾ ਪਿਆਰ, ਵਾਹਿਗੁਰੂ ਦੀ ਯਾਦ, ਇਹ ਸੱਚ ਹੈ। ਸੰਗਤ ਵਿੱਚ ਆ ਕੇ ਸੱਚ ਦਾ ਮਿਲਾਪ ਹੋ ਗਿਆ। ਕੋ ਵਾਹਿਗੁਰੂ, ਜਦੋਂ ਸਤਸੰਗਤ ਵਿੱਚੋਂ ਸੱਚ ਦਾ ਮਿਲਾਪ ਹੋਇਆ, ਬੂਜੀ ਤਪਤ ਪਿਰ ਘਰ ਹੈ ਪਿਰ ਪਾਇਆ। ਆਹ, ਇਹ ਕ੍ਰੋਧ ਕਰਕੇ ਮਨ ਤਪਦਾ ਸੀ, ਸਹਿਣਸ਼ੀਲਤਾ ਦਾ ਮਿਲਾਪ ਹੋ ਗਿਆ, ਪੇਸ਼ੈਂਸ ਵਿੱਚ ਰਹਿਣ ਦੀ ਆਦਤ ਪੈ ਗਈ। ਜੇ ਕ੍ਰੋਧ ਉੱਠਦਾ ਸੀ ਤੇ ਕੰਟਰੋਲ ਕਰਨ ਦੀ ਯੋਗਤ ਆ ਗਈ। ਕੰਟਰੋਲ ਕਰਨ ਦੀ ਯੋਗਤ ਕੀ ਆਈ? ਜਦੋਂ ਵੀ ਮਨ ਤਪਿਆ, ਕ੍ਰੋਧ ਵਿੱਚ ਤਪਿਆ, ਫੈਸਲਾ ਲੈ ਲਿਆ, ਹੁਣ ਨਹੀਂ ਬੋਲਣਾ ਆਖੋ ਵਾਹਿਗੁਰੂ, ਹੁਣ ਨਹੀਂ ਬੋਲਣਾ। ਜਿਹੜੇ ਇਸ ਗੱਲ ਤੇ ਪਹਿਰਾ ਦਿੰਦੇ ਜੇ ਆਪਣੇ ਘਰ ਦਾ ਮਾਹੌਲ ਵਧੀਆ ਬਣਾ ਕੇ ਰੱਖਦੇ ਜੇ। ਮੈਂ ਤੇ ਕਹਾਂਗਾ ਡਾਇਨਿੰਗ ਟੇਬਲ ਤੇ ਬੈਠ ਕੇ ਮਹੀਨੇ ਚ ਇੱਕ ਵਾਰੀ ਸਾਰਾ ਪਰਿਵਾਰ ਆਪਣੇ ਆਪਣੇ ਨਾਲ ਪ੍ਰੋਮਿਸ ਕਰ ਲਿਆ ਕਰੀਏ, ਬੇਟਾ ਨਵਾਂ ਮਹੀਨਾ ਚੜਿਆ ਏ, ਐ ਧੀਏ ਸਾਰੇ ਕਹੀਏ ਆਪਾਂ, ਇਸ ਮਹੀਨੇ ਜਿਹਨੂੰ ਵੀ ਗੁੱਸਾ ਆਵੇ ਉਹਨੇ ਚੁੱਪ ਹੋ ਜਾਣਾ। ਫਿਰ ਸਹਿਣਸ਼ੀਲਤਾ ਦਾ ਮਿਲਾਪ ਹੋਏਗਾ ਆਖੋ ਵਾਹਿਗੁਰੂ। ਦੂਸਰਾ ਹੋਏਗਾ ਉਸ ਮਾਹੌਲ ਤੋਂ ਪਾਸੇ ਚਲੇ ਜਾਣਾ, ਪਾਣੀ ਪੀ ਲੈਣਾ, ਅਰਦਾਸ ਕਰ ਲੈਣੀ ਹੈ, ਬਾਣੀ ਪੜ ਲੈਣੀ ਹੈ। ਗੁੱਸਾ ਤੇ ਅੱਗੇ ਵੀ ਆਉਂਦਾ ਸੀ, ਹੁਣ ਫਰਕ ਪੈ ਗਿਆ। ਹੁਣ ਗੁੱਸਾ ਆਉਂਦਾ ਧੀ ਉੱਪਰ ਜਾਂਦੀ ਹੈ, ਗੁਟਕਾ ਲੈਂਦੀ ਹੈ, ਪਾਠ ਕਰਨ ਲੱਗ ਜਾਂਦੀ ਹੈ। ਕਦੀ ਮੰਮੀ ਨੂੰ ਗੁੱਸਾ ਆਉਂਦਾ ਉਹ ਅਰਦਾਸ ਕਰਨ ਲੱਗ ਜਾਂਦੀ ਹੈ। ਆਹਾ ਕੈਸਾ ਮਾਹੌਲ ਬਣ ਜਾਵੇ ਜਦੋਂ ਗੁੱਸਾ ਆਵੇ, ਅਸੀਂ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਵਾਹਿਗੁਰੂ ਦੀ ਸ਼ਰਨ ਲਈਏ। ਕਹਿੰਦੇ ਇੱਕ ਵਾਰੀ ਕਿਸੇ ਮਕਾਨ ਦੀ ਦੂਜੀ ਮੰਜ਼ਿਲ ਤੇ ਇੱਕ ਮਹਾਤਮਾ ਪ੍ਰਵਚਨ ਕਰ ਰਹੇ ਨੇ। ਉਹ ਕਹਿੰਦੇ ਨੇ ਚੰਗੇ ਕੰਮਾਂ ਦੇ ਲਈ ਉੱਦਮ ਕਰਨਾ ਜ਼ਰੂਰੀ ਹੈ। ਇਸ ਉੱਦਮ ਬਾਰੇ ਵਖਿਆਨ ਦਿੰਦੇ ਪਏ ਸਨ। ਹੇਠਲੀ ਮੰਜ਼ਿਲ ਤੇ ਅੱਗ ਲੱਗੀ, ਥੋੜਾ ਥੋੜਾ ਧੂੰਆਂ ਆਇਆ, ਇੱਕ ਨੇ ਦੂਸਰੇ ਨੂੰ ਕੂਣੀ ਮਾਰੀ, ਦੂਸਰੇ ਨੇ ਤੀਸਰੇ ਨੂੰ ਇਸ਼ਾਰਾ ਕੀਤਾ, ਸਾਰਿਆਂ ਨੂੰ ਪਤਾ ਲੱਗਿਆ ਅੱਗ ਲੱਗੀ। ਉਹ ਬੁਝਾਉਣ ਭੱਜੇ, ਕੋਈ ਇੱਧਰ ਭੱਜਿਆ, ਕੋਈ ਇੱਧਰ ਭੱਜਿਆ, ਅੱਗ ਬੁਝ ਗਈ, ਵਾਪਸ ਆ ਗਏ, ਉੱਪਰਲੀ ਮੰਜ਼ਿਲ ਬਚੀ ਰਹੀ, ਬਹੁਤਾ ਨੁਕਸਾਨ ਨਾ ਹੋਇਆ। ਕਹਿਣ ਲੱਗੇ ਮਹਾਤਮਾ ਜੀ, ਉੱਦਮ ਤੇ ਤੁਸੀਂ ਲੈਕਚਰ ਦਿੰਦੇ ਸੀ, ਅੱਗ ਲੱਗ ਗਈ ਤੇ ਬੈਠੇ ਰਹੇ? ਕਹਿਣ ਲੱਗੇ ਅੱਛਾ ਤੁਸੀਂ? ਕਹਿੰਦੇ ਅਸੀਂ ਤੁਹਾਡੇ ਸਾਹਮਣੇ ਕਿੱਥੇ ਬੈਠੇ, ਅਸੀਂ ਅੱਗ ਬੁਝਾਈ? ਕਹਿਣ ਲੱਗੇ ਯਤਨ ਤੁਸੀਂ ਵੀ ਕੀਤਾ ਤੇ ਯਤਨ ਮੈਂ ਵੀ ਕੀਤਾ, ਤੁਹਾਨੂੰ ਟੇਕ ਸੀ ਦੁਨੀਆਂ ਤੇ, ਤੁਸੀਂ ਦੁਨੀਆਂ ਦੇ ਆਸਰੇ ਵੱਲ ਨੂੰ ਭੱਜੇ, ਮੈਨੂੰ ਟੇਕ ਸੀ ਪਰਮਾਤਮਾ ਵੱਲ ਤੇ ਮੈਂ ਪਰਮਾਤਮਾ ਵੱਲ ਮਨ ਕਰਕੇ ਤੁਰਿਆ। ਤੁਸੀਂ ਕਹਿੰਦੇ ਜੇ ਤੁਸੀਂ ਜਿੱਧਰ ਭੱਜੇ ਉਹਨੇ ਅੱਗ ਬੁਝਾਈ, ਜੇ ਮੈਂ ਕਹਿੰਦਾ ਮੈਂ ਪਰਮਾਤਮਾ ਵੱਲ ਭੱਜਿਆ, ਅੱਗ ਪਰਮਾਤਮਾ ਨੇ ਬੁਝਾਈ ਜੇ। ਮਨ ਤੁਰ ਪਵੇ ਗੁਰੂ ਰਹਿਮਤ ਕਰਨ। ਮਨ ਤਪਦਾ ਸੀ ਨਫ਼ਰਤ ਵਿੱਚ ਆ ਕੇ, ਆਪਣੇ ਮਨ ਨਾਲ ਇੱਕ ਸਮਝੌਤਾ ਕਰ ਲਿਆ, ਕੋਈ ਗੱਲ ਨਹੀਂ, ਕਿਸੇ ਦੇ ਬੋਲ ਚੰਗੇ ਨਹੀਂ ਲੱਗੇ, ਕਿਸੇ ਦਾ ਬਿਹੇਵੀਅਰ ਚੰਗਾ ਨਹੀਂ ਲੱਗਿਆ, ਕਿਸੇ ਦੇ ਕਰਮ ਚੰਗੇ ਨਹੀਂ ਲੱਗੇ, ਹੁਣ ਕੋਈ ਗੱਲ ਨਹੀਂ, ਜਦੋਂ ਇਹ ਬੰਦਾ ਮੇਰੇ ਸਾਹਮਣੇ ਆਏਗਾ ਮੈਂ ਇਸ ਬੰਦੇ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਹੀ ਦੇਖਾਂਗਾ। ਆਖੋ ਵਾਹਿਗੁਰੂ, ਅੱਬੇ ਸਾਕ ਕੂੜਾਵੇ ਡਿੱਠੇ ਤਾਂ ਪੱਲੇ ਤੈਂਡੇ ਲਾਗੀ, ਬਾਕੀ ਰਿਸ਼ਤੇ ਟੁੱਟਣ ਹਾਰ ਨੇ, ਜੋਤ ਸਾਰਿਆਂ ਦੇ ਅੰਦਰ ਹੈ। ਠੀਕ ਹੈ ਮੈਨੂੰ ਇਹਨੇ ਕੌੜੇ ਬੋਲ ਬੋਲੇ ਨੇ, ਇਹਦੇ ਅੰਦਰ ਬੈਠੀ ਹੋਈ ਜੋਤ ਤੇ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ। ਹੋਇਆ ਕਿ ਬੂਝੀ ਤਪਤ, ਤਪਤ ਬੁਝ ਗਈ, ਘਰਾਂ ਫਿਰ ਪਾਇਆ, ਪਤਾ ਲੱਗਿਆ ਜਿਸ ਵਾਹਿਗੁਰੂ ਨੂੰ ਮੈਂ ਲੱਭਦਾ ਫਿਰ ਰਿਹਾ ਸੀ ਉਹ ਤੇ ਮੇਰੇ ਹਿਰਦੇ ਦੇ ਘਰ ਵਿੱਚ ਹੀ ਬੈਠੇ ਜੇ। ਆਖੋ ਵਾਹਿਗੁਰੂ, ਕਰਮ ਦੇ ਕਰਮ ਤੇ ਅੱਗੇ ਵੀ ਕਰਦੇ ਸੀ, ਅੱਗੇ ਬਾਣੀ ਪੜ੍ਹਦੇ ਸੀ ਨੀਂਦ ਆਉਣ ਲੱਗ ਜਾਂਦੀ ਸੀ, ਸੰਗਤ ਵਿੱਚ ਬੈਠਦੇ ਸੀ ਮਨ ਇੱਧਰ ਭਟਕ ਜਾਂਦਾ ਸੀ, ਧਾਰਮਿਕ ਸਥਾਨਾਂ ਤੋਂ ਸਿੱਖ ਕੇ ਜਾਂਦੇ ਸੀ ਉਹ ਜੇ ਦੇ ਉਹ ਜੇ ਰਹਿ ਜਾਂਦੇ ਸੀ, ਧਰਮ ਦੇ ਕਰਮ ਕਰਦੇ ਸੀ, ਇਹ ਸ਼ਿੰਗਾਰ ਕੰਮ ਨਹੀਂ ਸੀ ਕਰ ਰਹੇ। ਪਰ ਹੁਣ ਸਗਲ ਸ਼ਿੰਗਾਰ ਹੁਣ ਮੁਜਹਿ ਸੁਹਾਇਆ, ਅੱਗੇ ਤੇ ਕੀਰਤਨ ਚੋ ਕੇਵਲ ਸਵਾਦ ਹੀ ਆਉਂਦਾ ਸੀ, ਆਨੰਦ ਹੀ ਆਉਂਦਾ ਸੀ, ਹੁਣ ਸਿੱਖਿਆ ਵੀ ਮਿਲਣ ਲੱਗ ਪਈ। ਅੱਗੇ ਤੇ ਬਾਣੀ ਪੜ੍ਹਦੇ ਆ ਆਨੰਦ ਹੀ ਆਉਂਦਾ ਸੀ, ਹੁਣ ਬਾਣੀ ਵਿੱਚੋਂ ਨਿੱਤ ਸਿੱਖਣ ਨੂੰ ਮਿਲ ਗਿਆ ਤੇ ਹੁਣ ਤੇ ਸਮਝ ਪੈ ਗਈ ਸਤਿਗੁਰ ਮੇਰਾ ਨੀਤ ਨਵਾਂ, ਹੁਣ ਤੇ ਇੱਕ ਇੱਕ ਪੰਗਤੀ ਸਿਖਾਉਣ ਲੱਗ ਪਈ, ਹੁਣ ਧਰਮ ਦੇ ਕਰਮ ਕੀਤੇ ਹੋਏ ਮੇਰਾ ਸ਼ਿੰਗਾਰ ਜਿਹੜਾ ਹੈ ਸੋਹਣਾ ਲੱਗਣ ਲੱਗ ਪਿਆ। ਆਖੋ ਵਾਹਿਗੁਰੂ, ਕਹੋ ਨਾਨਕ ਗੁਰ ਭਰਮ ਚੁਕਾਇਆ। ਇੱਕ ਭੁਲੇਖਾ ਸੀ, ਭੁਲੇਖਾ ਕੀ ਸੀ? ਪਹਿਲਾਂ ਲੱਗਦਾ ਸੀ ਧਰਮ ਦੇ ਕਰਮ ਕਰਾਂਗਾ ਰੱਬ ਖੁਸ਼ ਹੋ ਜਾਏਗਾ, ਗੁਰੂ ਨੇ ਭੁਲੇਖਾ ਤੋੜ ਦਿੱਤਾ, ਧਰਮ ਦੇ ਕਰਮਾਂ ਨਾਲ ਖੁਸ਼ ਨਹੀਂ ਹੋਏਗਾ, ਧਰਮ ਦੇ ਕਰਮ ਕਰਦਿਆਂ ਸਿੱਖ ਆਪਣੀ ਜ਼ਿੰਦਗੀ ਨੂੰ ਬਦਲੇਗਾ ਤਾਂ ਵਾਹਿਗੁਰੂ ਖੁਸ਼ ਹੋਣਗੇ। ਅੱਗੇ ਸੋਚਦਾ ਸੀ ਕਿ ਜੇ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏ, ਤੇ ਕਿਸੇ ਨੇ ਕਿਹਾ ਸੀ ਇਹਦੀਆਂ 40 ਮਾਲਾਂ ਫੇਰ ਲਿਆ ਕਰੀ ਤੇ ਰੱਬ ਖੁਸ਼ ਹੋ ਜਾਏਗਾ, ਫਿਰ ਪਤਾ ਲੱਗਿਆ ਇਹ ਮਾਲਾ ਦੀ ਗਿਣਤੀ ਨਾਲ ਰੱਬ ਨੀ ਖੁਸ਼ ਹੋਏਗਾ ਜਿੰਨਾ ਚਿਰ ਅੰਦਰ ਕ੍ਰੋਧ ਚੰਦਰਾ ਬੈਠਾ ਹੈ। ਆਖੋ ਵਾਹਿਗੁਰੂ। ਗੁਰੂ ਨੇ ਸਮਝਾ ਦਿੱਤਾ ਪਿਆਰਿਆ, ਤੂੰ ਪੜਿਆ ਕਿਤਨੇ ਵਾਰੀ ਹੈ, ਗੱਲ ਇਹ ਨਹੀਂ ਹੈ, ਮੰਨਿਆ ਕਿਤਨਾ ਗਲਤ ਇਹ ਹੈ। ਤੂੰ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਗਣਤਾ ਸੁਖ ਨਾ ਹੋਵੇ, ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਉਹ ਆਤਮਿਕ ਸੁਖ ਨਹੀਂ, ਉਹ ਮੰਨਣ ਨਾਲ ਸੁਖ ਮਿਲੇਗਾ। ਪੜਿਆ ਭਾਵੇਂ ਇੱਕ ਵਾਰੀ ਹੈ, ਪਰ ਮਨ ਨਾਲ ਪ੍ਰੋਮਿਸ ਕਰ ਲਿਆ, ਹੁਣ ਸੱਚੀ ਹੀ ਗੁੱਸਾ ਮਾਨਾ ਹੰਡਾਏ, ਇਹਦੇ ਤੇ ਆਪਣੇ ਆਪ ਨੂੰ ਪਹਿਰਾ ਦੇਣਾ। ਮਤ ਜਾਗ ਪਈ, ਜਦੋਂ ਜਾਗੀ ਪਰਮ ਟੁੱਟ ਗਿਆ, ਪਤਾ ਲੱਗ ਗਿਆ ਵਾਹਿਗੁਰੂ ਤੇ ਤਾਂ ਖੁਸ਼ ਹੋਣਗੇ ਜੋ ਗੁਰ ਕਹੇ ਸੋਈ ਭਲ ਮਾਨੋ। ਵਾਹਿਗੁਰੂ ਤੇ ਤਾਂ ਖੁਸ਼ ਹੋਣਗੇ, ਗੁਰ ਕਹਿਆ ਸੋ ਕਾਰ ਕਮਾਵੋ। ਜੋ ਗੁਰੂ ਨੇ ਕਿਹਾ ਉਸ ਨੂੰ ਮੰਨਣ ਨਾਲ ਜਦੋਂ ਜੀਵਨ ਬਦਲਿਆ, ਪਰਮ ਦਾ ਪਰਦਾ ਦੂਰ ਹੋ ਗਿਆ, ਜਿਹੜਾ ਮਨ ਕਹਿੰਦਾ ਸੀ ਕਿੱਥੇ ਜੇ ਵਾਹਿਗੁਰੂ, ਜਿਹੜਾ ਮਨ ਕਹਿੰਦਾ ਸੀ ਪਤਾ ਨੀ ਹੈ ਵੀ ਹੈ ਕਿ ਨਹੀਂ ਹੈ। ਦੇਖੋ ਜੀ, ਅਰਦਾਸ ਤੇ ਕੀਤੀ ਹੈ ਜੀ, ਪਤਾ ਨੀ ਕਦੋਂ ਪੂਰੀ ਹੋਏਗੀ, ਐਵੇਂ ਰੋਣੇ ਰੋਂਦਾ ਪਿਆ ਸੀ ਮਨ। ਇਸ ਮਨ ਦੇ ਭਰਮ ਦੇ ਪਰਦੇ ਦੂਰ ਹੋਏ ਤੇ ਦੂਸਰਾ ਰਹਾਓ ਹੈ ਇਸ ਸ਼ਬਦ ਦਾ, ਜਹਾਂ ਦੇਖਾਂ ਤਹ ਫਿਰ ਹੈ ਭਾਈ। ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਵਾਹਿਗੁਰੂ ਨਹੀਂ ਹੈ, ਨਹੀਂ ਦਿਸਦੇ ਸੀ ਤੇ ਕਸੂਰ ਮੇਰਾ ਸੀ। ਗੁਰੂ ਦੀ ਬਾਣੀ ਸੁਣਦੇ ਸੀ, ਨਹੀਂ ਮੰਨਦੇ ਸੀ ਤੇ ਕਸੂਰ ਮੇਰਾ ਸੀ। ਕਬੀਰ ਸੱਚਾ ਸਤਿਗੁਰ ਕਿਆ ਕਰਾਂ, ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗਈ ਜੋ ਬਾਂਸ ਵਜਾਈਏ ਫੂਕ। ਮਨ ਜਦੋਂ ਫੈਸਲਾ ਲੈਂਦਾ ਸੀ ਗੁਰੂ ਦੀ ਗੱਲ ਮੰਨਣ ਨੂੰ, ਤੇ ਕਹਿੰਦਾ ਸੀ ਦੁਨੀਆਂ ਕੀ ਕਹੇਗੀ। ਇਸ ਮਾਰਗ ਤੇ ਤਦੀ ਤੁਰਿਆ ਜਾਏਗਾ ਜੇ ਇਹ ਸੋਚ ਲਵੇ ਕਿ ਦੁਨੀਆਂ ਕੀ ਕਹੇਗੀ ਤੇ ਮੈਨੂੰ ਪਤਾ ਨਹੀਂ ਹੈ, ਗੁਰੂ ਕੀ ਕਹਿਣਗੇ ਪਤਾ ਹੋਵੇ। ਦੁਨੀਆਂ ਥਾਪੜਾ ਦੇਗੀ, ਦੁਨੀਆਂ ਖੁਸ਼ ਹੋਏਗੀ, ਇਸ ਗੱਲ ਦੀ ਤੇ ਕੋਈ ਵੈਲਿਊ ਨਹੀਂ ਹੈ। ਵੈਲਿਊ ਤੇ ਇਸ ਗੱਲ ਦੀ ਹੈ ਗੁਰੂ ਖੁਸ਼ ਹੋ ਜਾਣ ਤੇ ਗੁਰੂ ਦਾ ਥਾਪੜਾ ਮਿਲ ਜਾਵੇ। ਮੈਂ ਬੇਨਤੀ ਕਰਾਂ, ਜੇ ਗੁਰੂ ਦਾ ਥਾਪੜਾ ਮਿਲ ਜਾਵੇ ਤੇ ਸਭ ਕੁਛ ਮਿਲ ਗਿਆ। ਜੇ ਗੁਰੂ ਦੀ ਬਖਸ਼ਿਸ਼ ਮਿਲ ਜਾਵੇ ਤੇ ਸਭ ਕੁਛ ਮਿਲ ਗਿਆ। ਜੇ ਗੁਰੂ ਦੀ ਬਖਸ਼ਿਸ਼ ਨਹੀਂ ਮਿਲੀ ਤੇ ਸਭ ਕੁਛ ਲੈ ਕੇ ਵੀ ਖਾਲੀ ਹੈ, ਕੁਛ ਨਹੀਂ ਮਿਲਿਆ। ਆਖੋ ਵਾਹਿਗੁਰੂ। ਇਹ ਹੋਇਆ ਕਦੋਂ, ਖੋਲਿਓ ਕਪਾਟ ਤਾਂ ਮਨ ਠਹਿਰਾਈ, ਰਹਾਓ ਦੂਜਾ ਕਪਾਟ। ਦਰਵਾਜਾ ਖੋਲ ਦਿੱਤਾ, ਬੰਦ ਸੀ ਦਰਵਾਜਾ। ਇਹਦੀ ਵਿਆਖਿਆ ਇੱਕ ਹੋਰ ਸ਼ਬਦ ਵਿੱਚ ਬੜੀ ਕਮਾਲ ਦੀ ਕੀਤੀ ਹੈ, ਆਸ਼ਾ ਅੰਦੇਸ਼ਾ ਦੋਏ ਪੱਟ ਜੜੇ। ਆਸ਼ਾ ਉਮੀਦ, ਅੰਦੇਸ਼ਾ ਡਾਊਟ। ਜੋ ਵੀ ਕੰਮ ਕਰਦੇ ਸੀ, ਉਮੀਦ ਵੀ ਸੀ, ਯਤਨ ਵੀ ਕਰਦੇ ਸੀ, ਡਰਦੇ ਵੀ ਸੀ ਪਤਾ ਨੀ ਫੇਲ ਨਾ ਹੋ ਜਾਵੇ। ਬੱਚਾ ਐਗਜ਼ਾਮ ਵੀ ਦੇ ਰਿਹਾ, ਡਰ ਡਰ ਕੇ ਦੇ ਰਿਹਾ, ਪਤਾ ਨੀ ਕੀ ਬਣੇਗਾ। ਐਗਜ਼ਾਮ ਦੇ ਦਿੱਤਾ, ਰਿਜ਼ਲਟ ਆ ਰਿਹਾ, ਡਰਦਾ ਪਿਆ ਫੇਲ ਨਾ ਹੋ ਜਾਵਾਂ। ਹਰ ਕੰਮ ਕਰਨ ਲੱਗਿਆ ਡਰਦਾ ਪਿਆ ਹੈ, ਜੋ ਡਰਦਾ ਪਿਆ ਉਹ ਤਪਦਾ ਪਿਆ ਹੈ, ਖਿੱਚਦਾ ਪਿਆ ਹੈ, ਖਪਦਾ ਪਿਆ ਹੈ। ਆਸ਼ਾ ਤੇ ਅੰਦੇਸ਼ਾ ਦੋਨੋਂ ਹੀ ਦਰਵਾਜੇ ਖੋਲ ਦਿੱਤੇ। ਸ਼ਬਦ ਕਦੀ ਪੜ ਕੇ ਦੇਖ ਲੈਣਾ, ਉਸ ਵਿੱਚ ਦੁੱਖ ਦਰਵਾਜਾ, ਰੋਹ ਰਖਵਾਲਾ, ਆਸ਼ਾ ਅੰਦੇਸ਼ਾ ਦੋਏ ਪੱਟ ਜੜੇ। ਹੁਣ ਫਰਕ ਪੈ ਗਿਆ, ਅੱਗੇ ਇਹ ਸੀ ਆਹ ਕੰਮ ਕਰਦੇ ਹਾਂ, ਉਮੀਦ ਸੀ ਇਹਦੇ ਲਈ ਆਹ ਮਿਲੇ, ਹੁਣ ਫਰਕ ਪੈ ਗਿਆ ਕੰਮ ਕਰਨਾ ਇਸ ਲਈ ਕਿਉਂਕਿ ਗੁਰੂ ਨੇ ਜ਼ਿੰਮੇਵਾਰੀ ਲਾਈ ਹੈ, ਉਮੀਦ ਗੁਰੂ ਤੇ ਛੱਡ ਦੇਣੀ ਹੈ। ਸੱਚ ਜਾਣਿਓ ਸਾਡਾ ਮਨ ਡੋਲ ਜਾਂਦਾ ਹੈ, ਡੋਲ ਜਾਂਦਾ ਹੈ। ਅਗਰ ਗੁਰੂ ਤੇ ਉਮੀਦ ਛੱਡੇ ਤੇ ਗੁਰੂ ਦਾ ਦੇਣ ਲੱਗਿਆ ਹੱਥ ਬਹੁਤ ਵੱਡਾ ਹੈ, ਸਾਡੀ ਮੰਗਣ ਵਾਲੀ ਝੋਲੀ ਬਹੁਤ ਛੋਟੀ ਹੈ। ਸਤਿਗੁਰੂ ਦੇ ਅੱਗੇ ਅਰਦਾਸਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ। ਫਿਰਤ ਫਿਰਤ ਪ੍ਰਭਾਇਆ, ਪਰਿਆ ਤੋ ਸ਼ਰਣਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਾਡੇ ਡੋਲਣ ਵਾਲੇ ਮਨ ਨੂੰ ਰੱਖ ਲਓ ਸਤਿਗੁਰੂ ਜੀ, ਫੁੱਲ ਚੁੱਕ ਦੀ ਖਿਮਾ, ਮਾਨ ਸਨਮਾਨ ਲਈ ਹਾਰਦਿਕ ਧੰਨਵਾਦ, ਫਤਿਹ ਦੀ ਸਾਂਝ ਕਰਕੇ ਸਿਸਾਂ ਦੇ ਕੇ ਨਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।